workshops and symposias. Dr. Sumir Singh Sidhu taught modern European history, history of science and technological revolution in University of Delhi for a number of years. He is also engaged in carrying out field work for his research. He is a frequent commentator in print and electronic media. Currently, he is working at Central University of Punjab, Bathinda. Now, I welcome Dr. Sumir Singh Sidhu to the stage. He will be talking on the Punjabi vision of Maharaja Ranjit Singh and contemporary challenges.
University named after Maharaja Ranjit Singh, Punjab Technical University. This is, I think, in terms of making our cities, in terms of generating a certain culture of ideas, in terms of instilling some values of free, rational, scientific inquiry, that we look up to this institution and its teachers and students, my friends. It is a great honor once again to be in company of a multifaceted scholar, Professor Mohanpal Singh Isher, the Honorable Vice Chancellor of the University, Dr. J.S. Kundal, the Registrar, Dr. Ashish Baldi, Dean, Dr. Bhuta Singh, my colleague, my senior, and the person whom I consult for my own research, Professor Subdyal Singh from Punjabi University, Dr. Subjit Kaur from Guru Kashi University, because again, I suppose, it's going to live up to the name that was bestowed upon it by Guru Gobind Singh. On this occasion, and when the students are sitting, I must also mention the dogged pursuit by Pritamol Singh in scheduling me and making me come here in time and be prepared with my title and all. So thanks to all of you for being here, for paying attention and allowing me to at least dwell upon some of the themes, some of the ideas, some of the institutions, some of the legacies that we can fruitfully engage with in order to make sense of our own times. Looking at Maharaja Ranjit Singh's times, I am not much interested in the person per se, not exactly as an individual, but as a person who shaped the history of Punjab, shaped it definitively to an extent. It had serious limitations, it had serious achievements. We cannot be kind of biased either towards the achievements and not to look upon the limitations, and we can't also be obsessed with the various failures and kinds of unsuccesses, if I may say, or defeats, or the lack of potential exercise. So a historian's job is basically to look at the context in which any individual, any institution, any period of history is actually shaped by the events and the broad forces at play. One, it is also about history in that sense is a science of context, to delineate the context, to understand it, and also of the process. In that sense, it is a chemical process going on in society without the controlled environment that we generally have. So it's a kind of a freewheeling chemistry, if I may say so. And very, very unpredictable results are a frequent paradox of pursuing history. It's a very, may I say, it is a killer of ambition. This, I mean, all your constructions are going on and suddenly you have nothing and it all collapses. Like the Sikh Empire after 1839 when Maharaja Ranjit Singh was no more. Suddenly in those 10 years, Punjab was in a disarray and a different kind of history emerged. This gives me an opportunity to engage with some of the themes which I think can relate with the tasks of this institution particularly. I'm quite intrigued when I look at all the words together. Maharaja is the title, you see, actually tells about his stature. He was not any other chieftain. He was not a small leader of a band. He had ascended to the title of a Maharaja. He had subdued all the other Sikh principalities, that side of the Satluj, what we call as the Trans-Satluj area, which was formerly a part of the Lahore Suba of the Mughals, which at that time when Sikhs got ascendancy was under the administration and under the control of the Afghans. Number two, his name Ranjit Singh is also quite clear that his name, he was named Ranjit Singh, a person who is victorious in a battle. And military prowess, he was kind of so fond of horse riding that he could gallop for the whole day, and it was his first love, as they say. And his prowess with cavalry, he used to lead his own forces, took charge of the whole thing, and whenever there were some decisive battles where morale of the forces was at a premium, there Ranjit Singh showed his tremendous leadership abilities, which I think also tells me about that why his name is so apposite, Ranjit. And then there is the epithet we call as Punjab, which comes in this. Now it's that Punjab has seen many divisions. It's not the Punjab of Maharaja Ranjit Singh's times. It's not even the Punjab post-independence. It's not a Punjab of 1947 to 1966, which included Haryana and Himachal also. So what Punjab we are talking about is a Punjab of post-1966 phenomenon in which Sikhs are a demographic majority, whereas in the Punjab of Maharaja Ranjit Singh, Sikhs were a paltry 7 or 8% of the whole population. It is a riddle, but I think it will give us something of an idea that how a group of people who was numerically so deficient, how could 7 or 8% people could rule over rest? I mean, may I say 92 to 93% of others? Leave it at whether we were Muslims or Hindus. If we are going by these religious denominations, then say that. How come a numerical minority, minuscule minority, could rule over, could rise to these heights of power? How was it possible? Who were defeated, who were made allies and all that? And I think there lies, as Professor Subdyal Singh also mentioned, that what was it that made the rest of the Punjabis to treat Maharaja Ranjit Singh as their sovereign, as a Punjabi Maharaja? Why is it, as he again very correctly said, that why is it that Khalsa is not considered a third Jat? Shah Muhammad, as he says in his famous, and I think, a text, Jangnama Singha Te Farangiya, Razi Rehde Bahut Hindu Musalman Dome, which Punjab De Kade Nahi Si Teesri Zaat Aayi. Teesri Zaat Ye Na Bhi Aayi Hundi. Tami Shah Muhammad Musalman Is Gal Nu Keh Rehe Hai Ke Razi Bahut Rehde Si Hindu Musalman Dome Punjab De Vich. Eh Badi, Mainu Lagta Ke Eh Ode Vich Ranjit Singh Di Badi Badi Azmat Hai. ਕਿ ਉਹਦੇ ਮਰਨ ਤੋਂ ਬਾਅਦ ਇਹ ਜੰਗਨਾਮਾ ਲਿਖਿਆ ਜਾ ਰਿਹਾ, ਉਹਦੇ ਮਰਨ ਤੋਂ 6 ਸਾਲ ਬਾਅਦ ਇਹ ਜੰਗਨਾਮਾ ਲਿਖਿਆ ਜਾ ਰਿਹਾ, ਇਹਨੂੰ ਕੋਈ ਸਿੱਖ ਨਹੀਂ ਲਿਖ ਰਿਹਾ, ਇਹਨੂੰ ਇੱਕ ਮੁਸਲਮਾਨ ਲਿਖ ਰਿਹਾ। ਸ਼ਾਹ ਮੁਹੰਮਦ ਦੇ ਆਪਣੇ ਪਰਿਵਾਰ ਦੇ ਮੈਂਬਰਾਂ ਨੇ ਵੀ अंग्रेजा के खिलाफ हुई लड़ाई दे विच खालसा फौज दे वल्लों हिस्सा लिया सी। और मैं ये लगता है कि इहदे विच जिहड़ा 18वीं सदी का सिख संघर्ष है उहदियां जिहड़ियां कुछ वैल्यूज ने कि सिखां दे किरदार नूं लै के उहनां दे विरोधियां दे भी जिहड़े टैक्सट ने काजी नूर मुहम्मद का जंगनामा कुछ होर इस किस्म के टैक्सट ने जिथे कि सिखां दी किरदार नूं बहुत वड्याया गया कि इन्हां वर्गा कोई करैक्टर नहीं है ये दूसरे का अपने विरोधी का भी यह मन जित लेंदे है जंग लड़दे आ बहुत खूंखार ढंग दे नाल उहदे विच इह एक इंच नहीं छड़दे उहदे विच कोई दरेग नहीं हुंदा पर इन्हां दा विहार ते हक सकते ते इंसाफ दे लई जिहड़ी इन्हां दी लड़ाई दा जो पैगाम है उह इन्हां दे उत्ते भी घर करदा इस गल दी जिहदा गवाही सिर्फ सिख दिंदे हुंदे तां आपां कह सकदे सी कि उलार होया जा रिहा है मुसलमान या अफगान या उन्हां दे बंदे भी जे इस गल नूं दर्ज करन तां इस नूं एक इतिहासक तत्व दे तौर दे उत्ते मन लेना चाहीदा सी हिस्टोरियंस इह अपना छानना ला के भी देख सकदे और मैनूं इह लगदा कि दूसरी जिहड़ी उहदे विच गल सी कि रणजीत सिंह ने जिहड़ा अपना सिक्का जारी कीता महाराजा बनने तों बाद उहदे विच उहनां दा अपना नाम किते नहीं आउंदा नहीं जदों भी कोई महाराजा कोई भी एम्परर अपना कॉइन जारी करदा है कॉइनेज कॉइनेज सिंबल हुंदी है तुहाडी सोवरेनिटी का इहदी हुण इह बंदा शासक हो गया हुण इहदा सिक्का चलेगा आपां इसे इहनूं आपां मुहावरा भी बनाया होगा उहदा सिक्का चलदा है इह उहदी निशानी हुंदी है उसदे प्रोग्रेस दी उहदी हैजमनी दी महाराजा रणजीत सिंह ने जो सिक्का जारी करवाया ਉਹ ਬੰਦਾ ਸਿੰਘ ਬਹਾਦਰ ਦਾ ਹੀ ਜਾਰੀ ਕਰਵਾਇਆ ਹੋਇਆ ਸਿੱਕਾ ਸੀ ਜਿਹੜਾ ਬਾਅਦ ਦੇ ਵਿੱਚ 1765 ਦੇ ਵਿੱਚ ਜਦੋਂ ਜੱਸਾ ਸਿੰਘ ਆਹਲੂਵਾਲੀਆ ਵੀ ਸਿੱਕਾ ਜਾਰੀ ਕਰਦੇ ਨੇ ਉਹ ਵੀ ਬੰਦਾ ਸਿੰਘ ਬਹਾਦਰ ਵਾਲਾ ਸਿੱਕਾ ਹੀ ਮੇਨਟੇਨ ਰੱਖਦੇ ਨੇ ਤੇ ਮਹਾਰਾਜਾ ਰਣਜੀਤ ਸਿੰਘ ਵੀ ਜਦੋਂ ਆਪਣਾ ਸਾਰੀਆਂ ਮਿਸਲਾਂ ਨੂੰ ਜਦੋਂ ਕੰਟਰੋਲ ਕਰਕੇ ਆਪਣਾ ਉਹਨਾਂ ਦੇ ਉੱਤੇ ਰਾਜ ਵੀ ਖੜਾ ਕਰ ਲੈਂਦਾ ਤਾਂ ਵੀ ਉਹੀ ਆ ਸਿੱਕਾ ਉਹ ਇਹ ਕਹਿੰਦਾ ਫਾਰਸੀ ਦੇ ਵਿੱਚ ਲਿਖਿਆ ਹੋਇਆ ਕਿ ਦੇਗ ਉਹ ਤੇਗ ਉਹ ਫਤਿਹ ਨੁਸਰਤੋ ਬੇਦਰੰਗ ਨਾਨਕ ਅਜ ਗੁਰੂ ਗੋਬਿੰਦ ਸਿੰਘ ਕਿ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਦੀ ਮਿਹਰ ਦੇ ਨਾਲ ਸਾਡੇ ਭੰਡਾਰੇ ਵੀ ਭਰੇ ਰਹਿਣ ਦੇਗਾਂ ਵਗਦੀਆਂ ਰਹਿਣ ਦੇਗਾਂ ਵੀ ਵਗੀਆਂ ਨੇ ਫਤਿਹ ਵੀ ਹੋਈ ਹੈ ਔਰ ਬੜੀ ਬਖਸ਼ਿਸ਼ ਹੈ ਨੁਸਰਤ ਬੇਦਰੰਗ ਹੈ ਔਰ ਇਹ ਇਹਨਾਂ ਦੀ ਬਖਸ਼ਿਸ਼ ਦੇ ਨਾਲ ਹੈ ਸੋ ਮਹਾਰਾਜਾ ਰਣਜੀਤ ਸਿੰਘ ਇਸ ਲਿਹਾਜ਼ ਦੇ ਨਾਲ ਆਪਣੀ ਕੰਟੀਨਿਊਟੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ 18ਵੀਂ ਸਦੀ ਦੇ ਸੰਘਰਸ਼ ਦੇ ਵਿੱਚ ਜੱਸਾ ਸਿੰਘ ਆਹਲੂਵਾਲੀਆ ਦੇ ਪ੍ਰਤਾਪ ਨੂੰ ਲੈ ਕੇ ਉਹਨਾਂ ਦੀ ਜਿੱਤਾਂ ਨੂੰ ਲੈ ਕੇ ਆਪਣੇ ਆਪ ਨੂੰ ਉਸੇ ਕੰਟੀਨਿਊਟੀ ਦੇ ਵਿੱਚ ਉਹ ਰੱਖ ਰਹੇ ਨੇ ਇਹ ਇੱਕ ਮੇਰੇ ਮੁਤਾਬਕ ਕਿ ਉਹ ਖਾਲਸੇ ਦੀਆਂ ਜਿਹੜੀਆਂ ਮਿਲਟਰੀ ਰਵਾਇਤਾਂ ਸੀ ਜਿਹੜੀਆਂ ਇੱਕ ਸੋਸ਼ਲ ਡਾਇਮੈਂਸ਼ਨ ਵੀ ਰੱਖਦੀਆਂ ਸੀ ਉਹਨਾਂ ਦੀ ਕੰਟੀਨਿਊਟੀ ਦੇ ਵਿੱਚ ਰਣਜੀਤ ਸਿੰਘ ਆਪਣੇ ਆਪ ਨੂੰ ਡਿਫਾਈਨ ਕਰਨਾ ਇਸ ਕਰਕੇ ਹਾਲਾਂਕਿ ਇਹ ਵੀ ਗੱਲ ਪੱਕੀ ਹੈ ਕਿ ਜਿਹੜੀਆਂ ਵੈਲਿਊਜ਼ ਗੁਰਮਤਾ ਸਰਬੱਤ ਖਾਲਸਾ ਚੱਲਦੀਆਂ ਸਨ ਸਿੱਖਾਂ ਨੇ 1765 ਤੋਂ ਬਾਅਦ ਜਿਹੜੀਆਂ ਐਸਟੈਬਲਿਸ਼ ਕੀਤੀਆਂ ਕਿ ਦੀਵਾਲੀ ਦੇ ਵੇਲੇ ਅਤੇ ਵਿਸਾਖੀ ਦੇ ਵੇਲੇ ਦਰਬਾਰ ਸਾਹਿਬ ਅੰਮ੍ਰਿਤਸਰ ਇਕੱਠਿਆਂ ਹੋ ਕੇ ਆਪਣੇ ਫੈਸਲੇ ਕਰਦੇ ਸੀ ਉਹ ਰਣਜੀਤ ਸਿੰਘ ਨੇ ਇੱਥੇ ਆ ਕੇ ਕਰਮ ਕਰ ਦਿੱਤੀਆਂ ਅਤੇ ਉਸ ਲਿਹਾਜ਼ ਦੇ ਨਾਲ ਇੱਕ ਐਬਸੋਲਿਊਟਿਸਟ ਪਾਵਰ ਦਾ ਉਦੈ ਵੀ ਇਹਨਾਂ ਦੇ ਵਿੱਚ ਹੁੰਦਾ ਦਿਸਦਾ ਇਹ ਥੋੜ੍ਹੀ ਟੈਕਨੀਕਲ ਟਰਮ ਹੈ ਐਬਸੋਲਿਊਟਿਸਟ ਔਰ ਇਹਦੇ ਵਿੱਚ ਇੱਕ ਮਸਲਾ ਹੋਰ ਹੈ ਪਰ ਕਿ ਯੂਰੋਪੀਅਨ ਜਿਹੜੇ ਐਮਪਰਰਸ ਹੋਏ 15ਵੀਂ ਸ਼ਤਾਬਦੀ ਤੋਂ ਬਾਅਦ ਤੋਂ ਸ਼ੁਰੂ ਹੁੰਦੇ ਨੇ 15ਵੀਂ ਸ਼ਤਾਬਦੀ ਤੋਂ ਅਸੀਂ ਉਹਨਾਂ ਦੇ ਲਈ ਇੱਕ ਟਰਮ ਇਸਤੇਮਾਲ ਕਰਦੇ ਹਾਂ ਐਬਸੋਲਿਊਟਿਜ਼ਮ ਫਿਰ ਉਹ ਐਨਲਾਈਟਨਡ ਡੈਸਪੋਟਿਜ਼ਮ ਬਣ ਜਾਂਦੇ ਨੇ ਕਿ ਉਹਨਾਂ ਦਾ ਕੰਪਲੀਟ ਕਬਜ਼ਾ ਉਹਨਾਂ ਦੀ ਕੰਪਲੀਟ ਅਜਾਰੇਦਾਰੀ ਹੈ ਉਹਨਾਂ ਦੇ ਹੁਕਮ ਤੋਂ ਬਿਨਾਂ ਉਹਨਾਂ ਦਾ ਹੁਕਮ ਚੱਲੇਗਾ ਜਿਹੜੀਆਂ ਪਹਿਲਾਂ ਛੋਟੀਆਂ ਛੋਟੀਆਂ ਪ੍ਰਿੰਸੀਪੈਲਿਟੀਜ਼ ਦੇ ਆਪਣੇ ਹੁਕਮ ਤੇ ਆਪਣੇ ਟੈਕਸ ਸਟਰਕਚਰ ਜਾਂ ਆਪਣਾ ਕੁਝ ਇਸ ਕਿਸਮ ਦੇ ਮਾਲੀਏ ਲੈਣ ਦਾ ਜਿਹੜਾ ਪ੍ਰਬੰਧ ਹੁੰਦਾ ਸੀ ਉਹ ਨਹੀਂ ਚੱਲੇਗਾ ਸੋ ਰਣਜੀਤ ਸਿੰਘ ਇਹਦੇ ਵਿੱਚ ਆਪਣੇ ਆਪ ਨੂੰ ਇੱਕ ਡੈਸਪੋਟ ਦੇ ਤੌਰ ਦੇ ਉੱਤੇ ਵੀ ਖੜਾ ਕਰਦੇ ਨੇ ਪਰ ਇੱਕ ਫਰਕ ਹੈ ਬੜਾ ਵੱਡਾ ਉਹ ਫਰਕ ਇਹ ਹੈ ਕਿ ਐਬਸੋਲਿਊਟਿਸਟ ਹਨ ਡੈਸਪੋਟਸ ਹਨ ਪਰ ਜਿਹੜੇ ਮੱਧਕਾਲ ਦੇ ਆਪਾਂ ਇੱਥੇ ਹਿੰਦੁਸਤਾਨ 'ਚ ਦੇਖ ਲਈਏ ਚੀਨ 'ਚ ਦੇਖ ਲਈਏ ਯੂਰਪ 'ਚ ਦੇਖ ਲਈਏ ਇਸਲਾਮਿਕ ਲੈਂਡਸ ਦੇ ਵਿੱਚ ਦੇਖ ਲਈਏ ਉਹਦੇ ਵਿੱਚ ਇੱਕ ਗੱਲ ਸਾਰਿਆਂ 'ਚ ਸਾਂਝੀ ਸੀ ਤਾਂ ਜਦੋਂ ਅਸੀਂ ਬਹੁਤ ਸਾਰੀਆਂ ਗੱਲਾਂ ਨੂੰ ਸਿਰਫ ਧਰਮਾਂ ਦੇ ਸਹਾਰੇ ਸਮਝਾਂਗੇ ਅਸੀਂ ਗੜਬੜ ਕਰਦੇ ਹਾਂ। ਮੱਧਕਾਲ ਦੇ ਵਿੱਚ ਮੈਡੀਵਲ ਟਾਈਮਸ ਦੇ ਵਿੱਚ ਹਰੇਕ ਰਾਜੇ ਨੂੰ ਆਪਣਾ ਡਿਵਾਈਨ ਰਾਈਟ ਸੀ ਰਾਜ ਕਰਨ ਦਾ। ਟੂ ਡਿਫਾਈ ਅ ਕਿੰਗ ਵਾਸ ਮੈਂਟ ਟੂ ਵਾਸ ਟੇਕਨ ਟੂ ਡਿਫਾਈ ਦ ਗੋਡ। ਸੋ ਉਹ ਰੱਬ ਦਾ ਰਿਪ੍ਰੈਜੈਂਟੇਟਿਵ ਬਣ ਕੇ ਇੱਥੇ ਰਾਜ ਕਰਦਾ ਸੀ। ਔਰ ਇਹਦੇ ਵਿੱਚ ਜਿਹੜੀ ਪੁਜਾਰੀ ਸ਼੍ਰੇਣੀ ਹੁੰਦੀ ਹੈ ਇਸੇ ਤਰ੍ਹਾਂ ਦੇ ਨਾਲ ਜਿਹੜਾ ਰਾਜਪੂਤ ਤਬਕੇ ਦਾ ਜਿਹੜਾ ਰਾਜ ਰਿਹਾ ਔਰ ਬ੍ਰਾਹਮਣਾਂ ਨੇ ਉਹਨਾਂ ਨੂੰ ਇਸ ਕਿਸਮ ਦੇ ਨਾਲ ਇੱਕੋ ਦੇਈ ਰੱਖਿਆ। ਇਹ ਹਿੰਦੁਸਤਾਨ ਦੀ ਇੱਕ ਆਪਣੀ ਪਰੰਪਰਾ ਸੀ, ਇਹ ਇਸਲਾਮ ਦੇ ਵਿੱਚ ਵੀ ਐਵੇਂ ਸੀ, ਜ਼ਿੱਲੇ ਸੁਭਾਨੀ। ਔਰ ਇਹ ਬਹੁਤ ਕੁਛ ਹੁੰਦਾ ਸੀ ਕਿ ਉਹ ਦੀਨ ਦੇ ਰਾਖੇ ਨੇ, ਉਹਨਾਂ ਦੇ ਉੱਤੇ ਪੈਗੰਬਰ ਦੀ ਖਾਸ ਮਿਹਰ ਹੈ, ਇਹ ਸਾਰਾ ਕੁਛ ਹੈ। ਸੋ ਇਸ ਕਰਕੇ ਉਹਨਾਂ ਦਾ ਜਿਹੜਾ ਹੁਕਮ ਹੋਏਗਾ ਅਜਿਹੇ ਰਾਜਿਆਂ ਦਾ, ਪੀਪਲ ਵਿਦ ਸੱਚ ਕਾਇੰਡ ਆਫ ਡਿਵਾਈਨ ਰਾਈਟਸ, ਉਹਦੇ ਵਿੱਚ ਕੋਈ ਕਮੀ ਨਹੀਂ ਹੋ ਸਕਦੀ, ਉਹਦੇ ਵਿੱਚ ਕੋਈ ਘਾਟ ਨਹੀਂ ਹੋ ਸਕਦੀ, ਕਿਉਂਕਿ ਉਹ ਰੱਬ ਤੋਂ ਸਿੱਧਾ ਸਿੱਧਾ ਆ ਰਿਹਾ। ਇਹਦਾ ਮਤਲਬ ਇਹ ਸੀ ਕਿ ਇਸ ਚੀਜ਼ ਦੇ ਵਿੱਚ ਕਿ ਤੁਹਾਡੇ ਲੋਕ, ਤੁਹਾਡੀ ਪਰਜਾ ਤੁਹਾਡੇ ਖਿਲਾਫ ਬਗਾਵਤ ਨਾ ਕਰ ਸਕੇ, ਇਸ ਲਈ ਉਹਦੇ ਲਈ ਇੱਕ ਰੱਬ ਦੀ, ਗੋਡ ਦੀ ਸੈਂਟੀਟੀ ਲੈਣਾ, ਲੈਜੀਟੀਮੇਸੀ ਲੈਣ ਦਾ ਇਹ ਇੱਕ ਬਣਿਆ ਬਣਾਇਆ ਇੱਕ ਕੰਮ ਸੀ, ਇੱਕ ਇੰਸਟੀਟਿਊਸ਼ਨ ਸੀ ਇਹ ਮੈਡੀਵਲ ਕਿੰਗਡਮਸ ਦਾ ਵਰਲਡ ਓਵਰ। ਰਣਜੀਤ ਸਿੰਘ ਇਸ ਗੱਲ ਨੂੰ ਕਹਿੰਦਾ ਵਾ, ਉਹ ਕਹਿੰਦਾ ਕਿ ਮੈਂ ਮਹਾਰਾਜਾ ਐਬਸੋਲਿਊਟਿਸਟ ਹਾਂ, ਪਰ ਜੇ ਮੇਰੇ ਕਿਸੇ ਦਿੱਤੇ ਹੁਕਮ ਦੇ ਵਿੱਚ ਕੋਈ ਵਾਧ ਘਾਟ ਹੈ, ਕੋਈ ਐਬ ਹੈ, ਕੋਈ ਗੜਬੜੀ ਜਾਂ ਕੋਈ ਉਲਾਰਪਣ ਹੈ, ਜਾਂ ਉਹ ਜੇ ਲਾਗੂ ਕੀਤਿਆਂ ਉਹਦੇ ਸਿੱਟੇ ਠੀਕ ਨਹੀਂ ਨਿਕਲ ਰਹੇ ਤਾਂ ਮੇਰੇ ਧਿਆਨ 'ਚ ਲਿਆਓ, ਆਪਾਂ ਇਸ ਨੂੰ ਬਦਲ ਸਕਦੇ ਹਾਂ। ਮੈਂ ਇਹ ਸਮਝਦਾ ਕਿ ਇਹ ਇੱਕ ਡਿਸਟਿੰਕਸ਼ਨ ਹੈ ਜਿਹੜੀ ਕਿ ਉਸੇ ਹੀ ਸਟਰਕਚਰ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਜੋ ਕੈਰੇਕਟਰ ਆ ਰਿਹਾ ਉਹਦੇ ਵਿੱਚ ਸਾਨੂੰ ਇਹ ਥੋੜ੍ਹੇ ਫਰਕ ਦਿਸਣੇ ਸ਼ੁਰੂ ਹੁੰਦੇ ਨੇ ਕਿ ਦੇਰ ਇਜ਼ ਅ ਸਰਟਨ ਐਂਟਰੀ ਆਫ ਅ ਰਿਪਬਲਿਕਨ ਸੈਂਟੀਮੈਂਟ ਹੇਅਰ ਆਲਸੋ। ਨਹੀਂ ਕੀ ਹੋਇਆ ਕਿ ਮੈਂ ਯੂਰਪ ਦੇ ਵਿੱਚ ਕੀ ਵੇਖਦਾ ਕਿ ਫ੍ਰੈਂਚ ਰੈਵੋਲੂਸ਼ਨ ਹੁੰਦਾ ਹੈ 1799 ਦੇ ਵਿੱਚ, ਐਬਸੋਲਿਊਟਿਸਟ ਮੋਨਾਰਕੀ ਦੇ ਖਿਲਾਫ ਰਿਪਬਲਿਕਨ ਸੈਂਟੀਮੈਂਟ ਕਿਨੇ ਲੋਕਾਂ ਦੇ ਕੋਲ ਪਾਵਰ ਹੁੰਦੀ ਹੈ। ਰਿਪਬਲਿਕਨ ਬੁਨਿਆਦੀ ਤੌਰ ਦੇ ਉੱਤੇ ਇਹ ਗੱਲ ਕਹਿੰਦੇ ਨੇ ਕਿ ਪਾਵਰ ਕਿੰਗਸ ਦੇ ਕੋਲ ਨਹੀਂ, ਪਾਵਰ ਲੋਕਾਂ ਦੇ ਕੋਲ ਹੁੰਦੀ ਹੈ। ਕੋਈ ਵੀ ਧਰਤੀ, ਕੋਈ ਵੀ ਰਾਜ ਬੁਨਿਆਦੀ ਤੌਰ ਦੇ ਉੱਤੇ ਲੋਕਾਂ ਦੀ ਸਹਿਮਤੀ ਤੇ ਉਹਨਾਂ ਦੇ ਆਪਣੇ ਅੰਤਰ ਕਾਰਜ ਦੇ ਨਾਲ ਅੱਗੇ ਵਧਦਾ। ਇਹ ਰਿਪਬਲਿਕਨ ਸੈਂਟੀਮੈਂਟ ਦਾ ਇੱਕ ਬੁਨਿਆਦੀ ਅਸੂਲ ਹੈ। ਔਰ ਇੱਥੋਂ ਹੀ ਜਿਹੜੀ ਅਗਲੀ ਗੱਲ ਹੁੰਦੀ ਹੈ ਕਿ ਰਿਪਬਲਿਕਨਿਜ਼ਮ ਤੋਂ ਹੀ ਅਗਲਾ ਸਟੈਪ ਅਸੀਂ ਦੇਖਦੇ ਹਾਂ ਕਿ ਜਿਸ ਨੂੰ ਅਸੀਂ ਡੈਮੋਕ੍ਰੇਸੀ ਕਹਿ ਲੈਂਦੇ। ਮੇਰੀ ਇਹਦੇ ਵਿੱਚ ਬੇਨਤੀ ਹੈ ਕਿ ਜਦੋਂ ਰਣਜੀਤ ਸਿੰਘ ਆਪਣੇ ਆਪ ਦੇ ਨਾਂ ਦੇ ਉੱਤੇ ਸਿੱਕਾ ਨਹੀਂ ਚਲਾ ਰਿਹਾ, ਉਹ ਆਪਣੇ ਆਪ ਨੂੰ ਇਹ ਵੀ ਗੱਲ ਕਹਿ ਰਿਹਾ ਕਿ ਮੇਰੇ ਦਿੱਤੇ ਹੋਏ ਹੁਕਮਾਂ ਦੇ ਵਿੱਚ ਘਾਟਵਾਦ ਹੋ ਸਕਦੀ ਹੈ, ਮੇਰੀ ਨਿਗਾਹ 'ਚ ਲਿਆਓ, ਇਹਨਾਂ ਨੂੰ ਬਦਲਿਆ ਜਾ ਸਕਦਾ ਹੈ। ਉਹ ਡਿਵਾਈਨ ਕਿੰਗਸ਼ਿਪ ਦੇ ਲਈ ਵੀ ਨਹੀਂ ਕਹਿ ਰਿਹਾ। ਉਹ ਸਿੱਖਾਂ ਦੀਆਂ ਜਿਹੜੀਆਂ ਉਹ ਪਰੰਪਰਾਵਾਂ, ਉਹਨਾਂ ਦੇ ਖਾਲਸਾ ਦੀਆਂ ਜਿਹੜੀਆਂ ਚਲੀਆਂ ਆ ਰਹੀਆਂ ਨੇ 18ਵੀਂ ਸਦੀ ਤੋਂ, ਗੁਰੂ ਗੋਬਿੰਦ ਸਿੰਘ ਨੇ ਜਿਹਨਾਂ ਨੂੰ ਸਥਿਰ ਕੀਤਾ ਇਤਿਹਾਸ ਦੇ ਵਿੱਚ ਸਿਧਾਂਤਕ ਤੌਰ ਦੇ ਉੱਤੇ, ਇਹਨਾਂ ਦੀ ਰੋਸ਼ਨੀ ਦੇ ਵਿੱਚ ਇੰਨਿਆਂ ਲੋਕਾਂ ਦਾ ਆਪਣੇ ਕਿਰਦਾਰ ਦੇ ਨਾਲ ਉਹਨਾਂ ਦੇ ਮਨਾਂ ਦੇ ਵਿੱਚ ਥਾਂ ਬਣਾਉਣੀ ਤੇ ਉਹਨਾਂ ਨੂੰ ਰਾਖੀ ਦੇਣੀ, ਇਸੇ ਹੀ ਗੱਲ ਦਾ ਇੱਕ ਵਿਸਥਾਰ ਸਾਨੂੰ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਦਿਸਦਾ, ਜਿਹਦੇ ਵਿੱਚ ਕਿ ਇੱਕ ਨਵੀਂ, ਕਿਉਂਕਿ ਇੱਕ ਨਵੀਂ ਕਿਸਮ ਦਾ ਰਾਜ ਬਣਾਇਆ ਜਾ ਰਿਹਾ ਤੇ ਉਹਦੇ ਵਿੱਚ ਕੁਝ ਫਰਕ ਵੀ ਆਉਣਗੇ, ਇਹ ਬਿਲਕੁਲ ਉਹ ਪੁਰਾਣੀ ਗੱਲ ਨਹੀਂ ਰਹਿ ਸਕਦੀ। ਇਹ ਕੁਝ ਕੰਟੈਕਸਟ ਨੇ ਜਿਹੜੇ ਮੈਂ ਸਮਝਦਾ ਕਿ ਪੰਜਾਬ ਦੀ ਹਿਸਟਰੀ ਦੇ ਆਪਣੇ ਤੇ ਇਹਦੇ ਸਿਧਾਂਤਾਂ ਦੇ ਵਿਚਕਾਰ ਜਿਹੜੇ ਬਣ ਕੇ ਸਾਹਮਣੇ ਆਏ, ਜਿਹੜੇ ਰਣਜੀਤ ਸਿੰਘ ਨੂੰ ਮਿਲੇ ਤੇ ਰਣਜੀਤ ਸਿੰਘ ਨੇ ਉਹਨਾਂ ਨੂੰ ਪ੍ਰੋਸੈਸ ਕਿਵੇਂ ਕੀਤਾ ਆਪਣੇ ਦੌਰ ਦੇ ਵਿੱਚ। ਦੂਸਰੀ ਗੱਲ ਜਿਹੜੀ ਜ਼ਿਕਰ ਕੀਤਾ ਪ੍ਰੋਫੈਸਰ ਸੁਖਜਾਤ ਸਿੰਘ ਹੁਣਾਂ ਨੇ ਕਿ ਅੰਗਰੇਜ਼ਾਂ ਨੇ ਇੱਕ ਪਾਸਾ ਘੇਰਿਆ ਹੋਇਆ ਸੀ ਪੂਰੇ ਦਾ ਪੂਰਾ, ਸਾਊਥ ਈਸਟ ਪੰਜਾਬ ਦਾ ਰਣਜੀਤ ਸਿੰਘ ਦੇ ਰਾਜ ਦਾ, ਦੂਜੇ ਪਾਸੇ ਅਫਗਾਨ ਸਨ, ਤੀਜੇ ਪਾਸੇ ਸਿੰਧ ਸੀ। ਔਰ ਰਣਜੀਤ ਸਿੰਘ ਦੀ ਜਿਹੜੀ ਸੰਧੀ ਹੈ ਉਹਦੇ ਵਿੱਚ ਇੱਕ ਬੜਾ ਵੱਡਾ ਇਹ ਫੈਕਟਰ ਸੀ ਕਿ ਅੰਗਰੇਜ਼ 1802-1 ਦੇ ਵਿੱਚ ਦਿੱਲੀ ਦੇ ਉੱਤੇ ਆ ਕੇ ਲਗਭਗ ਕਬਜ਼ਾ ਬਣਾ ਲੈਂਦੇ ਨੇ, ਇੱਥੇ ਮੁਗਲ ਤਾਕਤ ਇੱਥੇ ਬੜੀ ਕਮਜ਼ੋਰ ਹੋ ਰਹੀ ਹੈ।
ਇਸ ਤੋਂ ਪਹਿਲਾਂ ਉਹ ਹੇਠਲੇ ਪਾਸੇ ਹੁੰਦੇ ਬੰਗਾਲ, ਮਦਰਾਸ, ਬੰਬੇ, ਮਰਾਠੇ, ਅਵਧ, ਵੈਸਟਰਨ ਯੂਪੀ ਤੋਂ ਹੁੰਦੇ ਹੁੰਦੇ ਉਹ ਦਿੱਲੀ ਦੇ ਵੱਲ ਆ ਰਹੇ ਨੇ, ਪਰ ਉਹਨਾਂ ਦੀ ਤਾਕਤ ਹਜੇ ਪੂਰੀ ਤਰ੍ਹਾਂ ਦੇ ਨਾਲ ਕੰਸੋਲੀਡੇਟ ਨਹੀਂ ਹੋਈ। ਇਹ ਉਹ ਦੌਰ ਵੀ ਹੈ, ਰਣਜੀਤ ਸਿੰਘ ਕੰਟੈਂਪਰੇਰੀ ਵੀ ਹੈ ਨੈਪੋਲੀਅਨ ਦਾ। 1799 ਦੇ ਵਿੱਚ ਫ੍ਰੈਂਚ ਰੈਵੋਲੂਸ਼ਨ ਹੁੰਦਾ ਹੈ ਤੇ 10 ਸਾਲਾਂ ਦੇ ਵਿੱਚ ਨੈਪੋਲੀਅਨ ਉਸ ਦੇ ਉੱਤੇ ਉਹਦੇ ਘਟਾ ਦੇ ਵਿੱਚ ਨੈਪੋਲੀਅਨ ਆਪਣੀ ਇਹਦੀ ਚੜ੍ਹਾਈ ਹੁੰਦੀ ਹੈ ਔਰ ਨੈਪੋਲੀਅਨ ਉਸ ਤੋਂ ਬਾਅਦ ਵੱਡੀਆਂ ਜੰਗਾਂ ਦਾ ਸਿਲਸਿਲਾ ਸ਼ੁਰੂ ਕਰਦਾ ਹੈ ਜਿਹਦੇ ਵਿੱਚ ਕਿ ਉਹਦਾ ਮੁੱਖ ਮੁਕਾਬਲਾ ਅੰਗਰੇਜ਼ਾਂ ਦੇ ਨਾਲ ਹੁੰਦਾ, ਕਿਉਂਕਿ ਅੰਗਰੇਜ਼ਾਂ ਦਾ ਐਮਪਾਇਰ ਉਸ ਸਮੇਂ ਸਾਰੇ ਦੇਸ਼ ਤੇ ਸਾਰੀ ਦੁਨੀਆਂ ਦੇ ਵਿੱਚ ਫੈਲਿਆ ਹੋਇਆ ਸੀ, ਜਿਹਨਾਂ ਨੂੰ ਅਸੀਂ ਨੈਪੋਲੀਅਨਿਕ ਵਾਰਸ ਦਾ ਸਿਲਸਿਲਾ ਕਹਿੰਦੇ ਹਾਂ। ਔਰ ਅੰਗਰੇਜ਼ਾਂ ਨੂੰ ਘੇਰਨ ਦੇ ਲਈ ਨੈਪੋਲੀਅਨ ਜਾਂ ਫਰਾਂਸ ਰੂਸ ਦੇ ਜ਼ਾਰ ਦੇ ਨਾਲ ਅਲੈਗਜ਼ੈਂਡਰ ਦੇ ਨਾਲ ਇੱਕ ਸੰਧੀ ਕਰਨ ਦੇ ਲਈ ਵੀ ਤਿਆਰੀ ਦੇ ਵਿੱਚ ਸੀ। ਸੋ ਇੱਕ ਫਰੈਂਕੋ ਰਸ਼ੀਅਨ ਅਲਾਇੰਸ ਜਿਹੜਾ ਕਿ ਅੰਗਰੇਜ਼ਾਂ ਨੂੰ ਕਾਬੂ ਕਰੇ ਤੇ ਉਹਦੇ ਲਈ ਪਰਸ਼ੀਆ, ਅਫਗਾਨਿਸਤਾਨ ਵਗੈਰਾ ਸੈਂਟਰਲ ਏਸ਼ੀਅਨ ਲੈਂਡਸ ਦੇ ਵਿੱਚੋਂ ਦੀ ਐਂਟਰੀ ਹੋਵੇ, ਪੰਜਾਬ ਉਹਦੇ ਵਿੱਚ ਇੱਕ ਬੜਾ ਵੱਡਾ ਐਰੀਨਾ ਬਣਦਾ ਸੀ ਜਿਹੜਾ ਕਿ ਇੱਕ ਬਫਰ ਕਿਸਮ ਦਾ ਇੱਕ ਚੀਜ਼ ਬਣ ਰਹੀ ਸੀ। ਅੰਗਰੇਜ਼ਾਂ ਨੂੰ ਵੀ ਇਹ ਲੱਗਿਆ ਕਿ ਇਹਨਾਂ ਦੇ ਨਾਲ ਇਧਰਲੇ ਪਾਸੇ ਟਾਕਰਾ ਕਰਨ ਤੋਂ ਪਹਿਲਾਂ ਅਸੀਂ ਹਿੰਦੁਸਤਾਨ ਦੇ ਵਿੱਚ ਆਪਣੀ ਪਾਵਰ ਨੂੰ ਹੋਰ ਕੰਸੋਲੀਡੇਟ ਕਰੀਏ। ਇਹਦੇ ਵਿੱਚ ਕੁਛ ਨਹੀਂ ਰੱਖਿਆ ਕਿ ਰਣਜੀਤ ਸਿੰਘ ਨੂੰ ਐਂਟਾਗਨਾਈਜ਼ ਕਰੀਏ, ਕਿਉਂਕਿ ਰਣਜੀਤ ਸਿੰਘ ਦੀ ਜਿਹੜੀ ਫੌਜੀ ਤਾਕਤ ਸੀ ਕਮਜ਼ੋਰ ਸੀ ਅੰਗਰੇਜ਼ਾਂ ਦੇ ਨਾਲੋਂ, ਉਹ ਮੁਕਾਬਲਤਨ ਆਪਾਂ ਕਹਿ ਸਕਦੇ ਹਾਂ ਇਸ ਗੱਲ ਨੂੰ, ਪਰ ਉਹ ਅੰਗਰੇਜ਼ਾਂ ਨੂੰ ਲੰਬੇ ਸਮੇਂ ਤੱਕ ਐਂਗੇਜ ਕਰਕੇ ਰੱਖ ਸਕਦਾ ਸੀ ਔਰ ਉਹਦੇ ਵਿੱਚ ਮਰਾਠੇ ਦੁਬਾਰਾ ਖੜੇ ਹੋ ਸਕਦੇ ਸੀ, ਅੰਗਰੇਜ਼ਾਂ ਨੂੰ ਇੱਥੇ ਘਿਰਿਆ ਦੇਖ ਕੇ ਹੋਰਾਂ ਥਾਵਾਂ ਦੇ ਉੱਤੇ ਫਰੰਟ ਖੁੱਲ੍ਹ ਕੇ ਆ ਸਕਦੇ ਸੀ, ਅਫਗਾਨ ਕਿਸੇ ਪਾਸਿਓਂ, ਸਿੰਧ ਵਾਲੇ ਪਾਸਿਓਂ ਕਬਜ਼ਾ ਕਰ ਸਕਦੇ ਸੀ। ਇਹ ਕਈ ਫਰੰਟਾਂ ਦੇ ਉੱਤੇ ਅੰਗਰੇਜ਼ ਨੂੰ ਵੀ ਇਹ ਲੱਗਿਆ ਕਿ ਇਸ ਸੰਧੀ ਨੂੰ ਇਉਂ ਕਰ ਲੈਣਾ ਚਾਹੀਦਾ ਹੈ ਔਰ ਰਣਜੀਤ ਸਿੰਘ ਇਸ ਸੰਧੀ ਦੇ ਨਾਲ ਜਿਹੜਾ ਉਹਦਾ ਜਿਹਨੂੰ ਅਸੀਂ ਅੱਜ ਦਾ ਮਾਲਵਾ ਕਹਿ ਲਈਏ ਜਾਂ ਫੂਲਕੀਆਂ ਰਿਆਸਤਾਂ ਕਹਿ ਲਈਏ, ਉਹ ਇਹਨਾਂ ਦੇ ਉੱਤੇ ਵੀ ਕਬਜ਼ਾ ਕਰਨ ਨੂੰ ਉਹਦੀ ਪੂਰੀ ਤਰਕੀਬ ਸੀ, ਪਰ ਉਸ ਨੇ ਇਸ ਗੱਲ ਨੂੰ ਜਿੰਨੀ ਅੰਗਰੇਜ਼ਾਂ ਦੀ ਤਾਕਤ ਹੈ ਉਸ ਦੇ ਨਾਲ ਸਿੱਧੀ ਟੱਕਰ ਲੈਣੀ ਹਜੇ ਸੰਭਵ ਨਹੀਂ ਹੈ, ਇਹਦਾ ਕੋਈ ਫਾਇਦਾ ਨਹੀਂ ਹੈ ਇਸ ਗੱਲ ਦਾ। ਪੰਜਾਬ ਤੋਂ ਇੱਕ ਡਿਸਐਡਵਾਂਟੇਜ ਇਹ ਸੀ ਕਿ ਇਧਰਲੇ ਪਾਸੇ ਬੜਾ ਵੱਡਾ ਐਮਪਾਇਰ ਸੀ, ਬ੍ਰਿਟਿਸ਼ ਐਮਪਾਇਰ, ਹਿੰਦੁਸਤਾਨ, ਇਹਦੇ ਇਧਰਲੇ ਪਾਸੇ ਦੂਜੇ ਪਾਸੇ ਬੜੀਆਂ ਜਾਂਬਾਜ਼ ਜੰਗਜੂ ਟ੍ਰਾਈਬਲ ਐਥਨਿਕ ਸਾਰਾ ਇੱਕ ਅਫਗਾਨਾਂ ਦਾ ਤੇ ਪਠਾਣਾਂ ਦਾ ਇੱਕ ਆਪਣਾ ਬਹੁਤ ਜ਼ੋਰ ਸੀ। ਇਹ ਬੜਾ ਦਿਲਚਸਪ ਹੈ ਕਿ ਜਿਹੜਾ ਰੂਸ ਦਾ ਆਉਣਾ ਪੰਜਾਬ ਦੇ ਵਿੱਚ ਇਹਨੇ ਬਹੁਤ ਲੰਬੇ ਸਮੇਂ ਤੱਕ ਪੰਜਾਬ ਦੀ ਹਿਸਟਰੀ ਦੇ ਵਿੱਚ ਇੱਕ ਰੋਲ ਪਲੇ ਕੀਤਾ, ਜਿਹਨੂੰ ਅਸੀਂ ਗ੍ਰੇਟ ਗੇਮ ਕਹਿੰਦੇ ਹਾਂ ਅਫਗਾਨਿਸਤਾਨ, ਉਹ ਅੱਜ ਵੀ ਚੱਲ ਰਹੀ ਹੈ ਅਫਗਾਨਿਸਤਾਨ ਦੇ ਕਬਜ਼ੇ ਨੂੰ ਲੈ ਕੇ ਔਰ ਸੈਂਟਰਲ ਏਸ਼ੀਆ ਦੇ ਵਿੱਚ ਉੱਥੋਂ ਦੇ ਤੇਲ ਦੇ ਜਾਂ ਪਾਈਪਲਾਈਨਾਂ ਨੂੰ ਲੈ ਕੇ ਟੈਕਨੋਲੋਜੀ ਯੂਨੀਵਰਸਿਟੀ 'ਚ ਮੈਂ ਬੋਲ ਰਿਹਾ ਦੈਟ ਇਹਦੇ ਵਿੱਚ ਇੱਕ ਕਿਸਮ ਦੀ ਇਸ ਟੈਕਨੋਲੋਜੀਕਲ ਬ੍ਰੇਕ ਥਰੂਸ ਦੇ ਪਿੱਛੇ ਜਿਹੜੀ ਗ੍ਰੇਟ ਗੇਮ ਅਰਲੀ 19th ਸੈਂਚਰੀ ਦੀ ਸ਼ੁਰੂ ਹੋਈ ਹੈ ਫਰਾਂਸ ਤੇ ਰਸ਼ੀਆ ਦੇ ਵਿਜਨ ਦੇ ਵਿੱਚ ਤੇ ਹੁਣ ਉਹਦੇ 'ਚ ਇੱਕ ਵੱਡੀ ਤਾਕਤ ਅਮਰੀਕਾ ਆ ਚੁੱਕਿਆ ਹੈ, ਉਹਦੇ ਵਿੱਚ ਅਫਗਾਨਿਸਤਾਨ ਦਾ ਇੱਕ ਬੜਾ ਸੈਂਟਰਲ ਰੋਲ ਇੱਕ ਬਣਦਾ। ਦੂਸਰੀ ਗੱਲ ਇਹਦੇ 'ਚ ਮੈਂ ਇਹ ਜੋੜ ਦਿਆਂ ਕਿ ਪੰਜਾਬ ਲੈਂਡ ਲੌਕ, ਇਹਦੇ ਨਾਲ ਕੋਈ ਸਮੁੰਦਰ ਨਹੀਂ ਲੱਗਦਾ, ਇਹਦਾ ਕੋਈ ਆਪਣੀ ਨੇਵੀ ਨਹੀਂ ਹੋ ਸਕਦੀ, ਇਹਦੀ ਕੋਈ ਆਪਣੀ ਇੰਡੀਪੈਂਡੈਂਟ ਮਰਚੈਂਡਾਈਜ਼ ਨਹੀਂ ਹੋ ਸਕਦੀ। ਉਹੀ ਅੰਗਰੇਜ਼ ਜਿਹੜੇ ਰਣਜੀਤ ਸਿੰਘ ਦੇ ਨਾਲ ਬੈਟਲ ਦੇ ਵਿੱਚ ਨਹੀਂ ਸੀ ਲੜਨਾ ਚਾਹੁੰਦੇ, ਸਿੱਧੀ ਲੜਾਈ ਨਹੀਂ ਸੀ ਲੜਨਾ ਚਾਹੁੰਦੇ, ਜਦੋਂ ਹੀ ਰਣਜੀਤ ਸਿੰਘ ਸਿੰਧ ਦੇ ਵੱਲ ਜਾਣ ਦੀ ਕੋਸ਼ਿਸ਼ ਕਰਦਾ ਕਿ ਕਰਾਚੀ ਦੀ ਬੰਦਰਗਾਹ ਸਾਨੂੰ ਹਾਸਲ ਹੋ ਜਾਏ ਤਾਂ ਸ਼ਾਇਦ ਸਾਡਾ ਇੱਕ ਟ੍ਰੇਡ ਦਾ ਰਾਹ ਬਣ ਸਕਦਾ, ਪੰਜਾਬ ਦੇ ਟ੍ਰੇਡ ਦੇ ਲਈ ਰਾਹ ਹੋਰ ਬਣ ਸਕਦਾ ਹੈ, ਉੱਥੇ ਅੰਗਰੇਜ਼ਾਂ ਨੇ ਉਹਨੂੰ ਬਿਲਕੁਲ ਵੀ ਆਉਣ ਨਹੀਂ ਦਿੱਤਾ ਤੇ ਸਗੋਂ ਉੱਥੋਂ ਵਾਪਸ ਆਉਣਾ ਪਿਆ। ਸੋ ਅੰਗਰੇਜ਼ ਇਸ ਗੱਲ ਨੂੰ ਲੈ ਕੇ ਬੜੇ ਸਥਿਰ ਸੀ ਕਿ ਉਹਨਾਂ ਦੇ ਆਪਣੇ ਸਟ੍ਰੈਟਜਿਕ ਇੰਟਰਸਟ ਕਿੱਥੇ ਲਾਈ ਕਰਦੇ। ਹੁਣ ਇਸ ਗੱਲ ਨੂੰ ਦੇਖੀਏ ਕਿ ਪੰਜਾਬ ਦੀ ਹੋਣੀ ਰਣਜੀਤ ਸਿੰਘ ਦੀ ਰਾਈਸ ਹੋ ਰਹੀ ਹੈ, ਪਰ ਦੂਜੇ ਪਾਸੇ ਬਿਲਕੁਲ ਸਤਲੁਜ ਦੇ ਪਰਲੇ ਪਾਸੇ ਲੁਧਿਆਣੇ ਅੰਗਰੇਜ਼ ਆਪਣੀਆਂ ਛਾਉਣੀਆਂ, ਆਪਣੇ ਹੈੱਡਕੁਆਰਟਰਸ, ਆਪਣੇ ਦਫ਼ਤਰ, ਆਪਣੇ ਰੈਜੀਡੈਂਟਸ ਨੂੰ ਵੀ ਉੱਥੇ ਐਸਟੈਬਲਿਸ਼ ਕਰ ਰਹੇ, ਫਿਰੋਜ਼ਪੁਰ ਦੇ ਵਿੱਚ ਛਾਉਣੀ ਬਣਾ ਰਿਹਾ। ਸੋ ਜੇ ਕਿਤੇ ਇਹ ਅੱਗੇ ਪਿੱਛੇ ਹੁੰਦਾ, ਅੰਗਰੇਜ਼ ਪਛੜ ਕੇ ਆਏ ਹੁੰਦੇ ਜਾਂ ਅੰਗਰੇਜ਼ਾਂ ਨੂੰ ਹਰਾ ਕੇ ਇਹ ਰਾਜ ਬਣਿਆ ਹੁੰਦਾ ਤਾਂ ਇਹਦੀ ਕਹਾਣੀ ਅਲੱਗ ਹੋਣੀ ਸੀ। ਮੈਂ ਇਸ ਦਾ ਕੀ ਕਹਿਣਾ ਕਿ ਲੋਕ ਆਪਣੀ ਹਿਸਟਰੀ ਬਣਾ ਸਕਦੇ ਆ, ਮਾਰਕਸ ਜਿਹੜੀ ਗੱਲ ਕਹਿੰਦਾ, ਪਰ ਉਹ ਹਮੇਸ਼ਾ ਆਪਣੀਆਂ ਕੰਡੀਸ਼ਨਸ ਦੇ ਮੁਤਾਬਕ ਨਹੀਂ ਬਣਾ ਸਕਦਾ। ਇਹਦੇ ਵਿੱਚ ਹੁਣ ਇੱਕ ਗੱਲ ਜਿਹੜੀ ਬੜੀ ਦਿਲਚਸਪ ਹੈ ਟੈਕਨੋਲੋਜੀ ਦੀ, ਆਪਾਂ ਫਿਰ ਗੱਲ ਕਰੀਏ ਕਿ ਰਣਜੀਤ ਸਿੰਘ ਦਾ ਟੈਕਨੋਲੋਜੀ ਨੂੰ ਲੈ ਕੇ ਕੀ ਵਿਊ ਪੁਆਇੰਟ ਹੋ ਸਕਦਾ ਹੈ। ਇਹ ਬੜਾ ਦਿਲਚਸਪ ਹੈ ਕਿ ਰਣਜੀਤ ਸਿੰਘ ਦੇ ਪੰਜਾਬ ਦੇ ਉੱਤੇ ਉਹਦਾ ਰਾਜ ਬੁਨਿਆਦੀ ਤੌਰ ਦੇ ਉੱਤੇ ਉਹਦੇ ਵਿੱਚ ਇੱਕ ਲੈਜੀਟੀਮੇਸੀ ਪਾਪੂਲਰ ਅਪਰੂਵਲ ਦੀ ਸੀ, ਮੈਂ ਉਹਦਾ ਜ਼ਿਕਰ ਕਰ ਆਇਆ ਪਹਿਲਾਂ, ਪਰ ਇਹਨੂੰ ਇਸ ਗੱਲ ਦਾ ਵੀ ਪਤਾ ਸੀ ਕਿ ਇਹ ਸਾਰੇ ਜਿਹੜੇ ਵੀ ਇਹ ਸਿੱਖ ਸਰਦਾਰ ਨੇ ਮਿਸਲਦਾਰ ਨੇ ਇਹ ਲੜਾਈ ਤੋਂ ਬਿਨਾਂ ਇਹਨਾਂ ਨੇ ਕਾਬੂ ਨਹੀਂ ਰਹਿਣਾ, ਇਹ ਬਰਾਬਰ ਦਾ ਹੱਕ ਰੱਖਦੇ ਹੈ, ਇਹਨਾਂ ਨੂੰ ਟਿਕਾ ਕੇ ਰੱਖਣਾ ਬਹੁਤ ਔਖਾ ਹੈ, ਇਸ ਕਰਕੇ ਉਸਨੂੰ ਆਪਣੀ ਮਿਲਟਰੀ ਪ੍ਰੋਵਿੰਸ ਨੂੰ ਰੱਖਣਾ ਹੀ ਪੈਣਾ ਸੀ। ਔਰ ਉਹਦੇ ਵਿੱਚ ਉਹਨਾਂ ਨੇ ਉਸ ਤੋਂ ਪਹਿਲਾਂ ਸਿੱਖਾਂ ਦੇ ਲੜਨ ਦਾ ਜਿਹੜਾ ਤਰੀਕਾ ਸੀ ਉਹ ਜ਼ਿਆਦਾਤਰ ਗੁਰੀਲਾ ਵਾਰਫੇਅਰ ਸੀ, ਤੇ ਉਹਦੇ ਵਿੱਚ ਘੋੜਿਆਂ ਦੀ ਲੜਾਈ ਕੈਵੈਲਰੀ ਦਾ ਬਹੁਤ ਵੱਡਾ ਦਖਲ ਸੀ, ਛੋਟੇ ਛੋਟੇ ਬੈਂਡਸ ਦੇ ਵਿੱਚ ਗੁਰੀਲਾ ਆਪਰੇਸ਼ਨ ਕਰਕੇ ਸਡਨ ਅਟੈਕ ਕੀਤਾ ਤੇ ਜੰਗਲਾਂ 'ਚ ਚਲੇ ਗਏ, ਉਸ ਕਰਕੇ ਜਾਂ ਮਾਲਵੇ ਦੇ ਜੰਗਲਾਂ ਦੇ ਵੱਲ ਆ ਕੇ ਬੀਕਾਨੇਰ ਵੱਲ ਨਿਕਲ ਗਏ, ਇਹ ਸਾਰਾ ਇਸ ਕਿਸਮ ਦੀ ਇੱਕ ਪ੍ਰੋਸੈਸ। ਕੋਈ ਵੱਡੀ ਸਟੈਂਡਿੰਗ ਆਰਮੀ ਰੱਖਣੀ, ਉਹਨਾਂ ਨੂੰ ਬਾਕਾਇਦਾ ਤਨਖਾਹ ਦੇਣੀ, ਉਹਨਾਂ ਦੀ ਕੋਈ ਡਰਿਲ ਰੱਖਣੀ, ਇਹ ਕੰਮ ਨਹੀਂ ਸੀ ਚੱਲਦਾ। ਜਿਵੇਂ ਨਿਹੰਗਾਂ ਨੂੰ ਨਹੀਂ ਕੰਟਰੋਲ ਕਰ ਸਕਿਆ ਰਣਜੀਤ ਸਿੰਘ ਸਾਰੀ ਉਮਰ ਨਹੀਂ ਕਰ ਸਕਿਆ, ਉਹ ਆਪਣੀ ਹੀ ਕਮਾਂਡ ਦੇ ਥੱਲੇ ਚੱਲਦਾ ਹੁੰਦਾ ਸੀ ਸਾਰਾ ਕੰਮ, ਉਹ ਬਹੁਤ ਜ਼ਿਆਦਾ ਮੋਟੀਵੇਟਡ ਸਨ, ਉਹ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਦੀ ਸਪਿਰਿਟ ਦਾ ਅਸਲੀ ਵਾਰਸ ਤੇ ਉਹ ਨਹੀਂ ਸੀ ਕਾਬੂ ਆਉਂਦੇ ਇਹਨਾਂ ਤੋਂ ਬਾਅਦ, ਪਰ ਉਹ ਕਹਿੰਦਾ ਸੀ ਠੀਕ ਹੈ ਇਹਨਾਂ ਨੂੰ ਕਰ ਲੈਣ ਦਿਓ, ਉਹਨਾਂ ਦਾ ਜਰਨੈਲ ਅਕਾਲੀ ਫੂਲਾ ਸਿੰਘ ਹੀ ਰਿਹਾ। ਕਈ ਵਾਰ ਮੈਨੂੰ ਇਹ ਲੱਗਦਾ ਕਿ ਜਦੋਂ ਅਸੀਂ ਅਕਾਲੀ ਫੂਲਾ ਸਿੰਘ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਜਰਨੈਲ ਕਹਿੰਦੇ ਹਾਂ ਤਾਂ ਸ਼ਾਇਦ ਅਸੀਂ ਗਲਤ ਕਹਿੰਦੇ ਹਾਂ, ਉਹ ਨਿਹੰਗਾਂ ਦਾ ਹੀ ਜਰਨੈਲ ਸੀ। ਇਹਦੇ ਵਿੱਚ ਇੱਕ ਬੜਾ ਦਿਲਚਸਪ ਕੰਮ ਹੈ ਕਿ ਰਣਜੀਤ ਸਿੰਘ ਨੂੰ ਆਖਿਆ, ਗੱਲ ਚੱਲੀ ਕਿ ਆਪਾਂ ਵੀ ਪੁਲ ਬਣਾਈਏ ਦਰਿਆਵਾਂ ਦੇ ਉੱਤੇ, ਨਦੀਆਂ ਦੇ ਉੱਤੇ, ਕੁਝ ਇਸ ਕਿਸਮ ਦੀਆਂ ਠਾਰਾਂ ਬਣ, ਕੁਝ ਸੜਕਾਂ ਨੂੰ ਆਪਾਂ ਪੱਕਾ ਕਰਵਾਈਏ, ਆਉਣਾ ਜਾਣਾ ਟ੍ਰੇਡ ਥੋੜਾ ਜਿਹਾ ਸੌਖਾ ਹੋਵੇ। ਤਾਂ ਰਣਜੀਤ ਸਿੰਘ ਦਾ ਜਵਾਬ ਇਹਦੇ ਵਿੱਚ ਇਹ ਸੀ ਕਿ ਪੁਲ ਬਣਾ ਕੇ ਤੇ ਸੜਕਾਂ ਪੱਕੀਆਂ ਕਰਵਾ ਕੇ ਮੈਂ ਅੰਗਰੇਜ਼ਾਂ ਨੂੰ ਲਾਹੌਰ 'ਚ ਪਹੁੰਚਣਾ ਹੋਰ ਸੌਖਾ ਕਰ ਦੇ। ਸੋ ਇਹਦਾ ਕੀ ਮਤਲਬ ਹੈ ਕਿ ਪੰਜਾਬ ਦੇ ਅੰਦਰ ਜਿਹੜਾ ਸਿਵਲ ਇੰਜੀਨੀਅਰਿੰਗ ਦਾ ਕੰਮ ਹੋ ਸਕਦਾ ਸੀ, ਜਿਹੜਾ ਸਿਵਲ ਵਰਕਸ ਦਾ ਕੰਮ ਹੋ ਸਕਦਾ ਸੀ, ਉਹ ਨਹੀਂ ਟੇਕ ਅਪ ਕੀਤਾ ਜਾ ਸਕਿਆ ਡਿਊ ਟੂ ਮਿਲਟਰੀ ਸਟ੍ਰੈਟੇਜਿਕ ਰੀਜ਼ਨਸ। ਸਗੋਂ ਜ਼ੋਰ ਕਿਹੜੇ ਪਾਸੇ ਲੱਗਿਆ, ਕਿਹੜੀ ਕਿਸਮ ਦੀ ਟੈਕਨੋਲੋਜੀ, ਟੈਕਨੋਲੋਜੀ ਨਾ ਵੀ ਆਖੀਏ, ਕਾਰਖਾਨੇ ਕਿਸ ਕਿਸਮ ਦੇ ਲੱਗੇ, ਮੈਟਲਰਜੀ ਦੇ, ਤੋਪਾਂ ਬਣਾਉਣ ਦੇ ਲਈ, ਢਾਲਣ ਦੇ ਲਈ, ਉਹਨਾਂ ਦੀ ਕੁਆਲਿਟੀ ਸੁਧਾਰਨ ਦੇ ਲਈ। ਮੁਲਤਾਨ ਦੇ ਕਿਲੇ ਨੂੰ ਜਦੋਂ ਘੇਰਾ ਪਿਆ ਹੋਇਆ ਸੀ ਤੇ ਉਹ ਬਹੁਤ ਮਜ਼ਬੂਤ ਦੀਵਾਰਾਂ ਸਨ, ਤਾਂ ਉੱਥੇ ਇੱਕ ਖਾਸ ਤੋਪ ਲਿਜਾਈ ਗਈ ਜਿਹਨੂੰ ਜ਼ਮਜ਼ਮਾ ਕਹਿੰਦੇ, ਭੰਗੀਆਂ ਦੀ ਟੋਪ ਵੀ ਇਸੇ ਨੂੰ ਕਹਿੰਦੇ ਸਨ। ਉਹਦਾ ਦੇਸੀ ਨਾਂ ਲੋਕਾਂ ਨੇ ਭੰਗੀਆਂ ਦੀ ਟੋਪ ਰੱਖਿਆ ਹੋਇਆ ਸੀ, ਜਿਹੜਾ ਲਾਹੌਰ ਦੀ ਰਾਖੀ ਕਰਦਾ ਸੀ। ਲਾਹੌਰੋਂ ਇਹ ਤੋਪ ਲਿਜਾ ਕੇ ਮੁਲਤਾਨ ਲਿਜਾਈ ਗਈ, ਕਾਫੀ ਇਹਨੂੰ ਸਮਾਂ ਲੱਗਿਆ ਉੱਥੇ ਪਹੁੰਚਣ ਦੇ ਉੱਤੇ, ਤੇ ਜਦੋਂ ਇਹਨੇ ਗੋਲੇ ਦਾਗੇ ਤਾਂ ਉੱਥੇ ਉਹਨਾਂ ਦੀ ਦੀਵਾਰ ਦੇ ਵਿੱਚ ਮੋਰੇ ਹੋਏ, ਤੇ ਉਹਨਾਂ 'ਚ ਸਭ ਤੋਂ ਪਹਿਲਾਂ ਨਿਹੰਗ ਹੀ ਜਾਂਦੇ ਸੀ ਕਿ ਅਸੀਂ ਆਹੂ ਲਾਉਣੇ। ਸੋ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਜਿਹੜੀਆਂ ਮਿਲਟਰੀ ਸਟ੍ਰੈਟੇਜਿਕ ਕੰਟੈਕਸਟ ਨੇ, ਕੰਡੀਸ਼ਨਸ ਨੇ, ਉਹ ਉੱਥੇ ਟੈਕਨੋਲੋਜੀ ਕਿਸ ਕਿਸਮ ਦੀ ਆਏਗੀ, ਉਸ ਸਟੇਟ ਦੀਆਂ ਪਾਲਿਸੀਜ਼ ਕਿਸ ਕਿਸਮ ਦੇ ਨਾਲ ਹੋਣਗੀਆਂ, ਇਹਦੇ ਉੱਤੇ ਉਹ ਬੜਾ ਮੁਨਹਸਰ ਕਰਦਾ। ਆਪਾਂ ਹੋਰ ਗੌਰ ਕਰੀਏ, ਬਾਬਰ ਕੌਨਕਰਰ ਸੀ ਬੁਨਿਆਦੀ ਤੌਰ ਤੇ, ਬਾਬਰ ਇਜ਼ ਨੋਨ ਐਜ਼ ਅ ਵਨ ਆਫ ਦਾ ਬ੍ਰਿਲੀਅੰਟ ਮਿਲਟਰੀ ਸਟ੍ਰੈਟੇਜਿਸਟ ਦਾ ਵਰਲਡ, ਇਜ਼ ਨੋਟ ਨੋਨ ਐਜ਼ ਐਨ ਐਮਪਾਇਰ ਬਿਲਡਰ। ਐਮਪਾਇਰ ਬਿਲਡਰ ਉਹਦਾ ਪੋਤਾ ਬਣਦਾ ਜਲਾਲੂਦੀਨ ਮੁਹੰਮਦ ਅਕਬਰ। ਰਣਜੀਤ ਸਿੰਘ ਬੁਨਿਆਦੀ ਤੌਰ ਦੇ ਉੱਤੇ ਕੌਨਕਰਰ ਸੀ, ਕੰਸੋਲੀਡੇਟਰ ਸੀ। ਇਸੇ ਕਰਕੇ ਅਸੀਂ ਕੀ ਦੇਖਦੇ ਹਾਂ ਕਿ ਇੱਕ ਟੈਰੀਟੋਰੀਅਲ ਕੰਸੋਲੀਡੇਸ਼ਨ ਹੋਈ, ਉਹਦੇ ਵਿੱਚ ਇੱਕ ਸੋਸ਼ਲ ਪੀਸ ਰੱਖਿਆ ਗਿਆ, ਪਰ ਜਿੱਥੇ ਮੈਨੂੰ ਲੱਗਦਾ ਕਿ ਕ੍ਰਿਪਲਿੰਗ ਇੱਕ ਵੀਕਨੈਸ ਆਈ ਕਿ ਸਾਡੇ ਕੋਲ ਇੱਕ ਵੀ ਐਸਾ ਇੰਸਟੀਟਿਊਸ਼ਨ ਨਹੀਂ ਬਣਾਇਆ ਜਾ ਸਕਿਆ ਪੰਜਾਬੀਆਂ ਦੇ ਕੋਲੋਂ, ਜਿਹੜਾ ਕਿ ਜੇ ਤੁਹਾਡਾ ਰਾਜ ਭਾਗ ਨਾ ਵੀ ਰਹੇ ਤਾਂ ਵੀ ਉਹ ਕਿਸੇ ਲਿਹਾਜ਼ ਦੇ ਨਾਲ ਕੰਟੀਨਿਊ ਰਹਿ ਸਕਦਾ। ਵਾਸ ਨੋ ਗ੍ਰੇਟ ਟ੍ਰੈਡੀਸ਼ਨ ਆਫ ਸਕਾਲਰਸ਼ਿਪ, ਕੋਈ ਹੋਰ ਇਸ ਕਿਸਮ ਦੇ ਵਿਦਿਆਲੇ ਨਹੀਂ ਖੜੇ ਕੀਤੇ ਜਾ ਸਕੇ, ਕੋਈ ਹੋਰ ਬਹੁਤ ਕੋਈ ਇਨੋਵੇਟਿਵ ਕੋਈ ਅਪਰੋਚ ਸਾਹਮਣੇ ਨਹੀਂ ਆ ਸਕੀਆਂ। ਇਨਫੈਕਟ ਜਿਹੜੀ ਇੱਕ ਮਾਤਰ ਇੰਸਟੀਟਿਊਸ਼ਨ ਸੀ ਜਿਹਦੇ ਉੱਤੇ ਲਾਹੌਰ ਦਰਬਾਰ ਖੜਾ ਸੀ, ਰਣਜੀਤ ਸਿੰਘ ਦਾ ਰਾਜ ਖੜਾ ਸੀ, ਉਹ ਖਾਲਸਾ ਫੌਜ ਦਾ ਇੰਸਟੀਟਿਊਸ਼ਨ ਸੀ। ਮਿਲਟਰੀ ਵਾਸ ਦ ਇੰਸਟੀਟਿਊਸ਼ਨ ਦੈਟ ਦ ਸਿੱਖਸ ਬਿਲਟ, ਐਂਡ ਆਈ ਥਿੰਕ ਦੈਟ ਇਜ਼ ਅ ਵੈਰੀ ਵੈਰੀ ਇੰਡਿਊਰਿੰਗ ਇੰਸਟੀਟਿਊਸ਼ਨ। ਉਹ ਮੈਂ ਥੋੜਾ ਜਿਹਾ ਉਹਦੇ ਬਾਰੇ ਜ਼ਿਕਰ ਪ੍ਰੋਫੈਸਰ ਸੁਖਦਿਆਲ ਸਿੰਘ ਕਰ ਆਏ ਨੇ, ਬੁਨਿਆਦੀ ਗੱਲਾਂ ਇਹ ਕਹਿ ਆਏ ਨੇ, ਮੈਂ ਉਹਦੇ 'ਚ ਦੋ ਚਾਰ ਚੀਜ਼ਾਂ ਨੂੰ ਮੈਂ ਥੋੜਾ ਜਿਹਾ ਇਲੈਬੋਰੇਟ ਕਰਕੇ ਉਹਨਾਂ ਦੀ ਡਿਸਟਿੰਕਸ਼ਨ ਦੱਸਣ ਦੀ ਮੈਂ ਕੋਸ਼ਿਸ਼ ਕਰਦਾ। ਇੱਕ ਤੇ ਇਹ ਕਿ ਘੁੜਚੜੇ ਹੁੰਦੇ ਸੀ ਰਣਜੀਤ ਸਿੰਘ ਦੀ ਫੌਜ ਦੇ ਵਿੱਚ, ਜਿਹੜੇ ਕੈਵੈਲਰੀ ਰੱਖ ਹੁੰਦੇ ਸੀ ਉਹਨਾਂ ਦੀ ਬੜੀ ਕਮਾਲ ਦੀ ਉਹਨਾਂ ਦੀ ਵਰਦੀ ਹੁੰਦੀ ਸੀ, ਔਰ ਬਹੁਤ ਮਤਲਬ ਇਹਨੂੰ ਮੈਂ ਕਿਵੇਂ ਆਖਾਂ ਕਿ ਬੜੇ ਸੁਚੱਜੀ ਤੇ ਸੁਰੱਖੀ ਦਿੱਖ ਵਾਲੇ ਪੰਜਾਬੀ ਗੱਭਰੂ ਹੁੰਦੇ ਸੀ ਪਿੰਡਾਂ ਦੇ, ਉਹ ਆਪਣਾ ਘੋੜਾ ਲੈ ਕੇ ਆਉਂਦੇ ਹੁੰਦੇ ਸੀ ਤੇ ਉਦੋਂ ਇਹ ਗੱਲ ਚੱਲਦੀ ਹੁੰਦੀ ਸੀ ਕਿ ਜੇ ਕੋਈ ਪਿੰਡਾਂ ਦੇ ਵਿੱਚ ਨੌਜਵਾਨ ਬਹੁਤਾ ਅੱਖਰਾ ਪੰਗੇ ਲੈਂਦਾ ਫਿਰਦਾ, ਮੋਢੇ ਮਾਰਦਾ ਫਿਰਦਾ, ਤਾਂ ਉਹਨੂੰ ਔਰਤਾਂ ਕਹਿ ਦਿੰਦੀਆਂ ਸੀ ਵੀ ਤੂੰ ਇੱਥੇ ਵੱਜਦਾ ਫਿਰਦਾ ਸਾਡੇ 'ਚ, ਜੇ ਬਹੁਤੀ ਜਵਾਨੀ ਚੜੀ ਹੈ ਤੇ ਜਾ ਕੇ ਘੁੜਚੜਿਆਂ 'ਚ ਸ਼ਾਮਿਲ ਹੋ ਜਾ। 18ਵੀਂ ਸਦੀ ਦੇ ਵਿੱਚ ਰਾਂਝੇ ਦੀਆਂ ਭਾਬੀਆਂ ਉਹਨੂੰ ਇਹੀ ਕਹਿੰਦੀਆਂ, ਜੇ ਤੈਨੂੰ ਬਹੁਤੀ ਜਵਾਨੀ ਚੜੀ ਹੈ ਤੂੰ ਹੋਰ ਕੁਛ ਨਹੀਂ ਕਰਨਾ ਤੇ ਜਾਂ ਹੀਰ ਵਿਆਹ ਲਿਆ। ਹੀਰ ਦਾ ਹੁਸਨ 18ਵੀਂ ਸਦੀ ਦੇ ਵਿੱਚ ਇੱਕ ਬਹੁਤ ਵੱਡਾ ਮੁਕਾਮ ਸੀ ਕਿ ਭਾਈ ਜੇ ਕੋਈ ਪੰਜਾਬੀ ਗੱਭਰੂ ਆ ਤਾਂ ਫਿਰ ਉਹ ਹੀਰ ਦੇ ਨਾਲ ਵਿਆਹ ਕਰਵਾ ਲਏ। 19ਵੀਂ ਸਦੀ ਦੇ ਵਿੱਚ ਆ ਕੇ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਆ ਕੇ ਘੁੜਚੜਾ ਬਣ ਜਾਣਾ ਉਹਦੇ ਬਰਾਬਰ ਦਾ ਮੁਕਾਮ ਸੀ। ਇਸ ਇਸ ਪਾਪੂਲਰ ਕੰਸਟਰਕਸ਼ਨ ਦੇ ਉੱਤੇ ਤੁਸੀਂ ਜ਼ਰਾ ਸੋਚ ਕੇ ਦੇਖੀ। ਤੀਸਰਾ, ਸਾਡੇ ਦੌਰ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਜਿਹੜੀ ਗੱਲ ਕਹਿੰਦੇ ਹਾਂ ਵੀ ਜੇ ਤੂੰ ਭਾਈ ਬਹੁਤਾ ਜਵਾਨ ਆ ਤਾਂ ਦਾਰਾ ਸਿੰਘ ਥੋੜਾ ਜਾਂ ਦਾਰਾ ਸਿੰਘ ਨਾਲ ਘੁੜ ਲਾ, ਸਾਡੇ 20ਵੀਂ ਸਦੀ ਦੇ ਵਿੱਚ ਇਹ ਕੰਮ ਦਾਰਾ ਸਿੰਘ ਨੇ ਕੀਤਾ। ਭਲਵਾਨ ਜਿਹੜੀ ਇਹਦੇ ਵਿੱਚ ਗੱਲ ਮੇਰਾ ਖਿਆਲ ਸਮਝਣ ਵਾਲੀ ਹੈ ਕਿ ਇਹ ਪੰਜਾਬੀ ਸਿਪਾਹੀ ਪੰਜਾਬ ਦੇ ਉੱਤੇ ਆਪਣਾ ਉਹ ਆਪਣੀ ਗੱਲ ਵੀ ਸਮਝਦੇ ਸੀ, ਉਹ ਇਹ ਨਹੀਂ ਸੀ ਕਿ ਰਣਜੀਤ ਸਿੰਘ ਦਾ ਰਾਜ ਹੈ ਉਹਦੀ ਜ਼ਿੰਮੇਵਾਰੀ ਹੈ, ਉਹ ਲੜੇ ਉਹ ਮਰੇ ਹੁਣ ਉਹ ਜਿਉਂਦਾ ਨਹੀਂ ਅਸੀਂ ਤਾਂ ਤਨਖਾਹ ਹੀ ਲੈਣੀ ਹੈ, ਇਹ ਨਾ ਦੇਣਗੇ ਅਗਲੇ ਮਾਲਕ ਦੇ ਦੇਣ। ਜੇ ਉਹ ਸਿਰਫ ਮਰਸਨਰੀਜ਼ ਹੁੰਦੇ, ਜੇ ਉਹ ਸਿਰਫ ਭਾੜੇ ਦੇ ਸੈਨਿਕ ਹੁੰਦੇ, ਉਹਨਾਂ ਨੇ ਨਵੇਂ ਰਾਜਭਾਗ ਦੇ ਵਿੱਚ ਵੀ ਉਵੇਂ ਹੀ ਕੰਮ ਕਰ ਲੈਣਾ ਸੀ, ਬਹੁਤੀਆਂ ਥਾਵਾਂ ਦੇ ਉੱਤੇ ਇਹੀ ਹੁੰਦਾ ਰਿਹਾ। ਪਰ ਸਭਰਾਉਣ ਦੀ ਲੜਾਈ ਦੇ ਵਿੱਚ ਜਿਹੜੇ ਜੌਹਰ ਇਹਨਾਂ ਨੇ ਦਿਖਾਏ, ਔਰ ਉਹਦੇ ਵਿੱਚ ਇੱਕ ਵੱਡੀ ਗੱਲ ਹੈ ਕਿ ਰਣਜੀਤ ਸਿੰਘ ਦੇ ਜਿੰਨੇ ਅਹਿਲਕਾਰ ਸਨ ਬਹੁਤੇ ਉਹਨਾਂ 'ਚ ਵੱਡੀ ਮੈਜੋਰਿਟੀ ਅੰਗਰੇਜ਼ਾਂ ਦੇ ਨਾਲ ਮਿਲ ਗਏ। ਜਿਹੜਾ ਐਮੂਨੇਸ਼ਨ ਪਹੁੰਚਣਾ ਸੀ ਫੌਜਾਂ ਨੂੰ ਸਤਲੁਜ ਦੇ ਇਧਰਲੇ ਪਾਸੇ, ਉਹਦੇ 'ਚ ਜਦੋਂ ਖੋਲੀਆਂ ਬੋਰੀਆਂ ਤਾਂ ਸਰੋਂ ਨਿਕਲੀ, ਹਥਿਆਰ ਨਾ ਸਹੀ ਨਿਕਲੇ, ਤੋਪਾਂ ਦੀ ਜਿਹੜੀ ਅਲਾਈਨਮੈਂਟ ਹੋਏਗੀ ਜਿਹੜਾ ਐਂਗਲ ਹੋਏਗਾ ਉਹ ਅੱਗੇ ਪਿੱਛੇ ਸੀ, ਗੋਲਾ ਛਿੜਦੇ ਸੀ, ਕਦੇ ਉਹ ਦੁਸ਼ਮਣ ਦੇ ਅੱਗੇ ਡਿੱਗ ਪੈਂਦਾ ਸੀ, ਕਦੇ ਉਹ ਅਗਾਂਹ ਲੰਘ ਜਾਂਦਾ ਸੀ। ਉਹਨਾਂ ਨੇ ਹੀ ਜਿਹੜੇ ਬੰਦਿਆਂ ਨੇ ਇਹ ਕੰਮ ਕਰਨਾ ਸੀ, ਟੋਪਚੀਆਂ ਨੇ, ਆਰਟਿਲਰੀ ਨੇ, ਉਹਨਾਂ ਦੇ ਵਿੱਚ ਇਹ ਸਾਰਾ ਕੰਮ ਹੁੰਦਾ ਰਿਹਾ। ਇੱਕ ਮੈਂ ਸਮਝਦਾ ਕਿ ਉਹਦੇ ਵਿੱਚ ਉਸ ਬੈਟਲ ਦੇ ਵਿੱਚ ਇੱਕ ਸਟ੍ਰੈਟਜਿਕ ਮਿਸਟੇਕ ਇਹ ਹੈ, ਜਿਹੜੀ ਮਿਲਟਰੀ ਸਟ੍ਰੈਟਜਿਸਟ ਇਸ ਗੱਲ ਨੂੰ ਕਹਿੰਦੇ ਨੇ ਕਿ ਜੇ ਮੋਰਚੇ ਜੇ ਲੜਾਈ ਸਤਲੁਜ ਦੇ ਪਰਲੇ ਪਾਸੇ ਲੜੀ ਜਾਂਦੀ, ਮਤਲਬ ਅੰਮ੍ਰਿਤਸਰ ਵਾਲੇ ਪਾਸੇ ਜਾਂ ਮਾਝੇ ਵਾਲੇ ਪਾਸੇ ਲੜੀ ਜਾਂਦੀ, ਦੁਆਬੇ ਵਾਲੇ ਪਾਸੇ ਲੜੀ ਜਾਂਦੀ, ਤਾਂ ਇਹ ਲੜਾਈ ਨੂੰ ਲੰਮਾ ਖਿੱਚਿਆ ਜਾ ਸਕਦਾ ਸੀ, ਸਤਲੁਜ ਬਹੁਤ ਵੱਡੀ ਦੀਵਾਰ ਬਣ ਸਕਦਾ ਸੀ। ਫੌਜਾਂ ਜਦੋਂ ਸਤਲੁਜ ਦੇ ਇਧਰਲੇ ਪਾਸੇ ਲੜਨਾਈਆਂ ਨੇ ਫਿਰੋਜ਼ਪੁਰ ਲੁਧਿਆਣਾ ਸਟੈਚ ਦੇ ਉੱਤੇ, ਤਾਂ ਤੁਹਾਡੇ ਕੋਲ ਰਿਟਰੀਟ ਕਰਨ ਦੇ ਲਈ ਕੋਈ ਥਾਂ ਨਹੀਂ। ਜਦੋਂ ਤੁਹਾਡੇ ਉੱਤੇ ਸਾਹਮਣੇ ਹਮਲਾ ਹੋ ਰਿਹਾ ਤਾਂ ਤੁਹਾਡੀ ਫੌਜ ਨੇ ਕਈ ਵਾਰੀ ਰਿਟਰੀਟ ਵੀ ਕਰਨੀ ਹੁੰਦੀ ਹੈ, ਰਿਟਰੀਟ ਉਹ ਕਿੱਥੇ ਕਰੇ, ਦਰਿਆ ਦੇ ਵਿੱਚ ਤਾਂ ਰੁੜ ਸਕਦੀ ਸੀ। ਬੇੜੀਆਂ ਦਾ ਪੁਲ ਜਿਹੜੇ ਬਣਾਏ ਗਏ ਆਰਸੀ ਕਿਸਮ ਦੇ ਉਹ ਤੋੜ ਦਿੱਤੇ ਗਏ, ਸਾਜ਼ਿਸ਼ਾਂ ਹੋਈਆਂ। ਜੇ ਇਹੀ ਲੜਾਈ ਥੋੜ੍ਹੀ ਦੁਆਬੇ ਵਾਲੇ ਪਾਸੇ ਹੁੰਦੀ ਤਾਂ ਇਹ ਲੰਬੇ ਸਮੇਂ ਤੱਕ ਇੱਥੇ ਅੰਗਰੇਜ਼ਾਂ ਨੂੰ ਜੇ ਅੰਗੇਜ਼ ਰੱਖਿਆ ਜਾਂਦਾ, ਕਿਉਂਕਿ ਅੰਗਰੇਜ਼ਾਂ ਨੇ ਜਿੰਨੀਆਂ ਵੀ ਲੜਾਈਆਂ ਹਿੰਦੁਸਤਾਨ 'ਚ ਜਿੱਤੀਆਂ ਸੀ ਉਦੋਂ ਤੱਕ, ਇਹ ਗੱਲ ਨੂੰ ਨੋਟ ਕਰ ਲਈਏ ਆਪਾਂ, ਦੇ ਵਰ ਵੈਰੀ ਕੁਇਕ ਵਿਕਟਰੀਜ਼, ਦੋਸ ਵਰ ਅਗੇਨ ਵਿਦ ਇਨ ਡੇਜ਼, ਹਫ਼ਤੇ ਤੱਕ ਨਹੀਂ ਕੋਈ ਜੰਗ ਚੱਲੀ ਸੀ ਪ੍ਰੋਪਰਲੀ, ਕਿਉਂਕਿ ਅੰਗਰੇਜ਼ਾਂ ਦੀ ਫਾਇਰ ਪਾਵਰ ਆਰਟਿਲਰੀ ਵਾਸ ਫਾਰ ਸੁਪੀਰੀਅਰ, ਫਾਰ ਸੁਪੀਰੀਅਰ। ਉਹਨਾਂ ਦੀਆਂ ਫੌਜਾਂ ਬਹੁਤ ਜ਼ਿਆਦਾ ਡਿਸਿਪਲਿਨ ਸੀ, ਸਗੋਂ ਇੱਕ ਆਈ ਥਿੰਕ ਵਨ ਆਫ ਦ ਗ੍ਰੇਟੈਸਟ ਹਿਸਟੋਰੀਅਨਸ ਆਫ ਇਕੋਨਮੀ, ਇਕਨੋਮਿਕ ਹਿਸਟੋਰੀਅਨਸ, ਦ ਇਟਾਲੀਅਨ ਕਾਰਲੋ ਐਂਡ ਸ਼ਿਪੋਲਾ, ਤਿੰਨ ਗੱਲਾਂ ਕਹਿੰਦਾ ਹੈ ਕਿ ਬ੍ਰਿਟੇਨ ਐਡੀ ਵੱਡੀ ਤਾਕਤ ਕਿਵੇਂ ਬਣ ਗਈ। ਪਹਿਲੀ ਗੱਲ ਉਹ ਕਹਿੰਦਾ ਕਿ ਗਨਰੀ ਦੇ ਵਿੱਚ, ਖਾਸ ਤੌਰ ਦੇ ਉੱਤੇ ਗਨ ਪਾਊਡਰ ਦੇ ਵਿੱਚ, ਔਰ ਉਹਦੇ ਵਿੱਚ ਵੀ ਕੈਨਨ ਮੇਕਿੰਗ, ਤੋਪਾਂ ਬਣਾਉਣ ਦੇ ਵਿੱਚ ਉਹਨਾਂ ਨੇ ਆਪਣੀ ਬ੍ਰੇਕ ਥਰੂ ਹਾਸਲ ਕੀਤੀ। ਔਰ ਇਹਦੇ ਪਿੱਛੇ ਤੁਸੀਂ ਇਹ ਦੇਖੋ ਕਿ ਕਾਸਟਿੰਗ ਦਾ, ਆਇਰਨ ਦੀ ਸਮੈਲਟਿੰਗ ਦਾ, ਔਰ ਜਿਹੜੀ ਉਹ ਸਾਰੀ ਦੀ ਸਾਰੀ ਪ੍ਰੋਸੈਸ ਹੈ, ਇਸੇ ਨੂੰ ਹੀ ਉੱਥੇ ਸਭ ਤੋਂ ਪਹਿਲਾਂ ਹਾਰਨੈਸ ਕੀਤਾ ਗਿਆ ਬ੍ਰਿਟੇਨ ਦੇ ਵਿੱਚ। 15,000 ਸਟੀਮ ਇੰਜਨ ਸੀ ਇੰਗਲੈਂਡ ਦੇ ਵਿੱਚ 1812 ਦੇ ਵਿੱਚ। ਦੁਨੀਆ ਦੀ 50% ਕੈਪੀਟਲ ਸਾਰੀ ਦੁਨੀਆ ਦਾ ਅੱਧਾ ਸਰਮਾਇਆ ਇੰਗਲੈਂਡ ਦੇ ਵਿੱਚ, ਬਾਕੀ ਸਾਰੀ ਦੁਨੀਆ ਦੇ ਕੋਲ ਬਾਕੀ ਦੇ 50%। ਅਮਰੀਕਾ ਦੀ ਰਾਈਜ਼ ਬਹੁਤ ਬਾਅਦ ਦੇ ਵਿੱਚ ਹੋਣੀ ਸ਼ੁਰੂ ਹੁੰਦੀ ਹੈ, ਮਤਲਬ 19 ਸੈਂਚੁਰੀ ਲਗਭਗ ਬੀਤ ਜਾਣ ਦੇ। ਇਸ ਐਮਪਾਇਰ ਦੇ ਨਾਲ ਮੱਥਾ ਲਾਉਣਾ, ਉਹਨਾਂ ਦੇ ਅੰਦਰ ਵੀ ਇਸ ਗੱਲ ਦਾ ਕਹਿਰ ਪਿਆ ਰਹਿਣਾ ਕਿ ਰਣਜੀਤ ਸਿੰਘ ਦੇ ਨਾਲ ਅਸੀਂ ਇਹਨੂੰ ਕਿੰਨਾ ਟ੍ਰਾਂਸਗ੍ਰੈਸ ਕਰੀਏ, ਕਿੰਨਾ ਨਾ ਕਰੀਏ। ਇੱਕ ਤੇ ਉਹਨਾਂ ਲਈ ਗਨ ਪਾਊਡਰ, ਕੈਨਨ ਮੇਕਿੰਗ, ਦੂਸਰੀ ਜਿਹੜੀ ਚੀਜ਼ ਨੇ ਬ੍ਰਿਟੇਨ ਦੀ ਪਾਵਰ ਨੂੰ ਖੜਾ ਕੀਤਾ ਉਹ ਸੀ ਦੈਟ ਦੇ ਵਰ ਲੈਜੈਂਡਰੀ ਸੀ ਫੇਅਰਰਸ, ਬਾਗਬਾਨ, ਸੇਲ ਕੇ ਜਿਸ ਕਿਸਮ ਦੇ ਵਧੀਆ ਬਾਗਬਾਨ ਦੇ ਨਵੀਂ ਕਿਸਮ ਦੀ ਜਹਾਜ਼ ਉੱਥੇ ਜਿਹੜੇ ਬਣਾਏ ਗਏ, ਇਟ ਵਾਜ਼ ਵੈਰੀ ਲਾਈਟ ਵੇਟ, ਇਟ ਵਾਜ਼ ਵੈਰੀ ਈਜ਼ੀ ਟੂ ਮੈਨੂਵਰ, ਜਿਹੜੇ ਤੇਜ਼ੀ ਦੇ ਨਾਲ ਸਟੀਮ ਦੇ ਨਾਲ ਚੱਲ ਸਕਦੇ ਸੀ, ਇਸ ਗੱਲ ਨੇ। ਔਰ ਤੀਸਰੀ ਗੱਲ ਸੀ ਕਿ ਉਹਨਾਂ ਦੇ ਕੋਲ ਘੜੀ ਸੀ, ਦੇ ਹੈਡ ਦਾ ਕਲੋਕ, ਟਾਈਮਿੰਗ ਪ੍ਰੀਸੀਜ਼ਨ ਨੂੰ ਉਹ ਕਿਸ ਤਰ੍ਹਾਂ ਦੇ ਨਾਲ ਛੋਟੇ ਛੋਟੇ ਹਿੰਦਸਿਆਂ ਤੱਕ ਉਹ ਮੈਚ ਕਰ ਸਕਦੇ ਸੀ। ਪ੍ਰੋਫੈਸਰ ਸੁਜੀਤ ਹੰਸ ਇਸ ਗੱਲ ਨੂੰ ਕਰਦੇ ਹੈ ਕਿ ਜਦੋਂ ਕੋਈ ਬੰਦੇ ਨੇ ਸੌਗਾਤ ਲਿਖੀ ਮਹਾਰਾਜਾ ਰਣਜੀਤ ਸਿੰਘ ਨੂੰ ਇੱਕ ਘੜੀ ਦੀ, ਤਾਂ ਉਹਨਾਂ ਨੇ ਉਹਨੂੰ ਦੇਖਿਆ ਕਿ ਇਹਨੂੰ ਮਾਲਖਾਨੇ 'ਚ ਜਮ੍ਹਾਂ ਕਰਵਾ ਦੇ, ਕਿਉਂਕਿ ਪੰਜਾਬ ਦੇ ਵਿੱਚ ਘੜੀ ਦਾ ਦੇ ਮੁਤਾਬਕ ਸਾਡੀ ਆਰਗੇਨਾਈਜ਼ਿੰਗ ਹੀ ਨਹੀਂ ਸੀ ਲਾਈਫ, ਉਹਦੇ ਲਈ ਕੋਈ ਸਪੇਸ ਹੀ ਨਹੀਂ ਸੀ, ਕਿਉਂਕਿ ਜ਼ਿਆਦਾਤਰ ਐਗਰੇਰੀਅਨ ਕੰਮ ਸੀ, ਸੀਜ਼ਨਲ ਚੱਲਦਾ ਸੀ, ਔਰ ਇੱਕ ਲੰਬੇ ਦੌਰ ਦੇ ਵਿੱਚ ਸਾਡੀ ਟਾਈਮ ਦੀ ਜਿਹੜੀ ਸੈਂਸ ਸੀ ਉਹ ਸੀਜ਼ਨਲ ਜ਼ਿਆਦਾ ਸੀ, ਪਹਿਰਾਂ ਦੇ ਨਾਲ ਜ਼ਿਆਦਾ ਮਿਣਿਆ ਜਾਂਦਾ ਸੀ, ਸਕਿੰਟਾਂ ਮਿੰਟਾਂ ਦੇ ਹਿਸਾਬ ਦੇ ਨਾਲ ਨਹੀਂ। ਜਦੋਂ ਆਪਾਂ ਟੈਕਨੋਲੋਜੀ ਦੀ ਗੱਲ ਕਰਦੇ ਹਾਂ ਤਾਂ ਮੈਂ ਵੀ ਵੇਖਦਾ ਕਿ ਫਿਰ ਅਸੀਂ ਜਦੋਂ ਬ੍ਰਿਟੇਨ ਨੂੰ ਕੈਪੀਟਲਿਸਟ ਪਾਵਰ ਕਹਿੰਦੇ ਹਾਂ, ਮਰਚੈਂਟ ਕੈਪੀਟਲ ਸੀ, ਫਿਰ ਇੰਡਸਟਰੀਅਲ ਕੈਪੀਟਲ ਆਈ ਹੈ, ਇਹਦੇ ਵਿੱਚ ਇੱਕ ਗੱਲ ਦੇ ਉੱਤੇ ਆਪਾਂ ਗੌਰ ਕਰੀਏ, ਇਹ ਇਕਨੋਮਿਕ ਹਿਸਟਰੀ ਦੇ ਵਿੱਚ ਇੱਕ ਬੜਾ ਵੱਡਾ ਸਵਾਲ ਹੈ ਕਿ ਕੀ ਟੈਕਨੋਲੋਜੀਕਲ ਸਾਇੰਟਿਫਿਕ ਬ੍ਰੇਕ ਥਰੂਜ਼ ਦੇ ਨਾਲ ਜਿਹੜੀ ਪ੍ਰੋਡਕਟਿਵਿਟੀ ਵਧੀ ਉਹਦੇ ਕਰਕੇ ਕੈਪੀਟਲਿਜ਼ਮ ਇੱਕ ਮੋਡ ਆਫ ਪ੍ਰੋਡਕਸ਼ਨ ਦੇ ਤੌਰ ਦੇ ਉੱਤੇ ਐਸਟੈਬਲਿਸ਼ ਹੁੰਦਾ, ਕਿਉਂਕਿ ਜਿਹੜੀ ਹੁਣ ਲੇਟੈਸਟ ਐਵੀਡੈਂਸ ਆ ਰਹੀ ਹੈ ਕਿ ਜੀ ਨਹੀਂ, ਜਦੋਂ ਯੂਰਪ ਦੇ ਕੁਝ ਮੁਲਕਾਂ ਦੇ ਵਿੱਚ ਇਸ ਕਿਸਮ ਦਾ ਕੈਪੀਟਲਿਸਟ ਸਟਰਕਚਰ ਆ ਰਿਹਾ ਸੀ ਤਾਂ ਬਾਕੀ ਦੇ ਘੱਟੋ ਘੱਟ ਐਸੇ 6 ਹੋਰ ਜ਼ੋਨ ਸੀ ਸਾਰੀ ਦੁਨੀਆ ਦੇ ਵਿੱਚ ਜਿੱਥੇ ਕੈਪੀਟਲਿਜ਼ਮ ਦਾ ਨਾਂ ਨਿਸ਼ਾਨ ਨਹੀਂ ਸੀ, ਐਂਡ ਦੇ ਵਰ ਆਲਸੋ ਥ੍ਰਾਈਵਿੰਗ। ਬ੍ਰੇਕ ਥਰੂ ਕਿੱਥੇ ਹੋਈ? ਬ੍ਰੇਕ ਥਰੂ ਹੋਈ ਮਿਲਟਰੀ ਟੈਕਨੋਲੋਜੀ ਦੇ ਨਾਲ, ਕਿ ਜਦੋਂ ਨੇਵੀ ਦੀਆਂ ਬੋਟਸ ਦੇ ਉੱਤੇ ਜਦੋਂ ਤੋਪਾਂ ਬੀੜੀਆਂ ਗਈਆਂ ਤੇ ਉਹਨਾਂ ਨੇ ਅਰਬਾਂ ਦੀ ਮੋਨੋਪੋਲੀ ਨੂੰ ਅਰਬ ਸਾਗਰ ਦੇ ਵਿੱਚੋਂ ਖਤਮ ਕੀਤਾ, ਤਾਂ ਕਿਤੇ ਜਾ ਕੇ ਇਸ ਕੈਪੀਟਲਿਜ਼ਮ ਦੇ ਲਈ ਇੰਡੀਆ ਦਾ ਰੋ ਮਟੀਰੀਅਲਸ ਦਾ ਖਜ਼ਾਨਾ ਖੁੱਲਿਆ। ਬੀ ਵੈਰੀ ਕਲੀਅਰ ਕਿ ਇੰਡੀਆ ਦੇ ਰੋ ਮਟੀਰੀਅਲਸ ਤੋਂ ਬਿਨਾਂ ਵੀ ਕੈਪੀਟਲਿਜ਼ਮ ਸ਼ਾਇਦ ਨਾ ਆ ਪਾਉਂਦਾ, ਪਰ ਉਹਨੂੰ ਸਾਡੇ ਕੋਲ ਹਾਰਨੈਸ ਕਰਨ ਦੀ ਟੈਕਨੋਲੋਜੀ ਨਹੀਂ ਸੀ, ਉਹ ਇੰਗਲੈਂਡ ਦੇ ਕੋਲ ਸੀ ਔਰ ਇੰਗਲੈਂਡ ਨੇ ਉਸਨੂੰ ਮਿਲਟਰੀ ਦੇ ਥਰੂ ਹੈਲਪ ਕੀਤਾ। ਮੈਂ ਗੱਲ ਕਹਿਣੀ ਚਾਹੁੰਦਾ ਕਿ ਬਹੁਤ ਸਾਰੇ ਸਾਡੇ ਬੰਦੇ ਇਹ ਗੱਲ ਕਹਿੰਦੇ ਨੇ ਐਡੀ ਵੱਡੀ ਸੁਪੀਰੀਅਰ ਫੌਜ ਦੇ ਨਾਲ ਪੰਜਾਬੀਆਂ ਦੀ ਆਹ ਘੋੜਿਆਂ ਵਾਲੀ ਫੌਜ ਇਹ ਕਿੱਥੋਂ ਟਿਕ ਸਕਦੀ ਸੀ? ਮਟੀਰੀਅਲੀ ਬਿਲਕੁਲ ਠੀਕ ਕਹਿ ਰਹੇ, ਪਰ ਇਹਦੇ ਨਾਲ ਹੀ ਸਾਰੀ ਗੱਲ ਨਹੀਂ ਟਿਕ। ਉਹਦੇ ਵਿੱਚ ਇੱਕ ਵੱਡੀ ਗੱਲ ਇਹ ਹੋਈ ਕਿ ਜੇ ਅੰਗਰੇਜ਼ ਸਟ੍ਰੈਟਜੀਕਲੀ ਇੱਕ ਗਲਤੀ ਸੀ ਸਤਲੁਜ ਦੇ ਇਧਰਲੇ ਪਾਸੇ ਮੋਰਚੇ ਲਾਉਣੇ, ਪਰ ਉਹਦੇ ਵਿੱਚ ਇੱਕ ਹੋਰ ਵੱਡਾ ਕੰਮ ਹੋਇਆ ਕਿ ਜਿੰਨੇ ਸਿੱਖ ਸਰਦਾਰ ਸੀ ਫੌਜਾਂ ਦੇ ਕਮਾਂਡਰ ਸੀ ਉਹ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਦੇ ਨਾਲ ਆਪਣੀਆਂ ਸੰਧੀਆਂ, ਆਪਣੀਆਂ ਜਾਇਦਾਦਾਂ, ਆਪਣੀਆਂ ਛੋਟੀਆਂ ਛੋਟੀਆਂ ਜਗੀਰਾਂ, ਆਪਣੇ ਅਹੁਦਿਆਂ ਨੂੰ ਬਚਾਉਣ ਦੀ ਖਾਤਰ ਉਹਨਾਂ ਨੇ ਇਸ ਲੜਾਈ ਨੂੰ ਹਾਰ ਜਾਣ ਦੇ ਵੱਲ ਉਹ ਵਧੇ। ਪਰ ਇਹਦੇ ਵਿੱਚ ਨਾ ਐਵੇਂ ਅਸੀਂ ਸਾਰਾ ਦੋਸ਼ ਡੋਗਰਿਆਂ ਨੂੰ ਦੇ ਕੇ ਆਪਣਾ ਕਰ ਲੈਂਦੇ ਜੀ, ਪੰਜਾਬੀ ਤਾਂ ਬਹੁਤ ਚੰਗੇ ਸੀ ਅਸੀਂ ਤਾਂ ਲੜ ਲੈਂਦੇ ਅਸੀਂ, ਕੋਈ ਗੱਲ ਨਹੀਂ, ਇਹ ਪੰਜਾਬੀਆਂ ਨੇ ਵੀ ਬਰਾਬਰ ਦੇ ਲੱਛਣ ਦਿਖਾਏ ਸੀ ਉਹਦੇ ਵਿੱਚ, ਐਸੀ ਕੋਈ ਗੱਲ ਨਹੀਂ। ਪਰ ਇੱਕ ਹਿੱਸਾ ਸੀ ਉਸ ਫੌਜ ਦਾ, ਉਹ ਸਨ ਆਮ ਖਾਲਸਾ ਸਿਪਾਹੀ ਜਿਹੜੇ ਇਹ ਸਮਝਦੇ ਸੀ ਕਿ ਅਸੀਂ ਕੋਈ ਰਣਜੀਤ ਸਿੰਘ ਦੇ ਨੌਕਰ ਨਹੀਂ, ਅਸੀਂ ਪੰਜਾਬ ਦੀ ਆਜ਼ਾਦੀ ਦੇ ਲਈ ਲੜ ਰਹੇ। ਉਹਨਾਂ 'ਚ ਹਿੰਦੂ ਵੀ ਸੀ, ਮੁਸਲਮਾਨ ਵੀ ਸਨ, ਸਿੱਖ ਵੀ ਸੀ। ਔਰ ਮੈਂ ਇਹ ਸਮਝਦਾ ਕਿ ਉਸ ਇੰਸਟੀਟਿਊਸ਼ਨ ਨੇ ਜੋ ਜੌਹਰ ਦਿਖਾਏ ਕਿ ਜਦੋਂ ਰਾਜੇ ਤੇ ਉਹਨਾਂ ਦੇ ਕਮਾਂਡਰ ਭੱਜ ਗਏ ਤਾਂ ਉਹਨਾਂ ਨੇ ਆਖਿਆ ਕਿ ਹੁਣ ਕੌਣ ਕੰਟਰੋਲ ਕਰੇਗਾ, ਤਾਂ ਉਹਨਾਂ ਨੇ ਫਿਰ ਆਪਣੀਆਂ ਪੰਚਾਇਤਾਂ ਬਣਾਈਆਂ। ਇਹ ਬਹੁਤ ਰੇਅਰ ਫਿਨੋਮੀਨਨ ਹੈ, ਇਹ ਜਿਹਨੂੰ ਮੈਂ ਰਿਪਬਲਿਕਨ ਸਪਿਰਿਟ ਕਹਿ ਰਿਹਾ ਕਿ ਰਣਜੀਤ ਸਿੰਘ ਇਸ ਰਿਪਬਲਿਕਨ ਸਪਿਰਿਟ ਦੇ ਅਨੁਸਾਰੀ ਹੀ ਆਪਣਾ ਡੈਸਪੋਟਿਜ਼ਮ ਜਾਂ ਆਪਣੇ ਐਬਸੋਲੂਟਿਜ਼ਮ ਨੂੰ ਕੋਸ਼ਿਸ਼ ਕਰ ਰਿਹਾ ਸੀ ਕਿ ਇਹਦੇ 'ਚੋਂ ਕੁਝ ਬਣੇ। ਆਪ ਤੌਰ ਦੇ ਉੱਤੇ ਇਹ ਫੈਸਲਾ ਕਰਕੇ ਲੜਨਾ, ਅਤੇ ਜਦੋਂ ਸ਼ਾਹ ਮੁਹੰਮਦ ਜੰਗਨਾਮੇ ਦੇ ਵਿੱਚ ਇਹ ਗੱਲ ਕਹਿੰਦਾ ਨਾ, ਸ਼ਾਹ ਮੁਹੰਮਦਾ ਅੰਤ ਨੂੰ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥ ਮੀਆਂ, ਤਾਂ ਉਦੋਂ ਉਹ ਜਿਹੜੇ ਸਿਪਾਹੀ ਨੇ
ਉਹ ਕਹਿ ਰਹੇ ਨੇ ਕਿ ਖਾਲਸੇ ਤਾਂ ਅਸੀਂ ਹੈ ਜਿਹੜੇ ਲੜਾਈ ਲੜ ਰਹੇ ਹਾਂ, ਇਹ ਸਿੱਖ ਸਰਦਾਰ ਖਾਲਸੇ ਨਹੀਂ ਨੇ। ਇੱਕ ਡਿਵੀਜ਼ਨ ਇਹ ਖੜੀ ਹੁੰਦੀ ਹੈ ਕਿ ਜਿਹੜੇ ਉਸ ਸਮੇਂ ਪੰਜਾਬ ਦੀ ਆਜ਼ਾਦੀ ਦੇ ਲਈ, ਇੱਕ ਸਾਂਝੇ ਪੰਜਾਬ ਦੇ ਉਸ ਵਿਜ਼ਨ ਦੇ ਲਈ ਲੜ ਰਹੇ ਨੇ, ਖਾਲਸੇ ਉਹੀ ਨੇ। ਇਹ ਉਹਨਾਂ ਦੀ ਕਰਨੀ ਦੇ ਵਿੱਚੋਂ ਵੀ ਗੱਲ ਸਾਹਮਣੇ ਆਉਂਦੀ।
ਬੜੀਆਂ ਮਹਾਰਕਾਵੇ ਸਤਰਾਂ ਨੇ ਕਿ ਘਰੋਂ ਗਏ ਸੀ ਫਰੰਗੀ ਦੇ ਮਾਰਨੇ ਨੂੰ, ਸਗੋਂ ਪੁੰਜੀਆਂ ਹੱਥ ਫੜਾਏ ਆਏ। ਸ਼ਾਹ ਮੁਹੰਮਦਾ ਆਖਦੇ ਨੇ ਲੋਕ, ਸਿੰਘ ਜੀ ਤੁਸੀਂ ਚੰਗੀਆਂ ਪੂਰੀਆਂ ਪਾਇਆ। ਇਸ ਦੋ ਗੱਲਾਂ ਇਹਦੇ ਵਿੱਚ ਦਿਸਦੀਆਂ ਨੇ ਕਿ ਪੰਜਾਬ ਦੇ ਆਮ ਲੋਕਾਂ ਨੇ ਜਦੋਂ ਵੀ ਪੰਜਾਬ ਦੇ ਵਿਜ਼ਨ ਦੀ ਲੜਾਈ ਲੜੀ ਹੈ, ਉਹਨਾਂ ਨੇ ਪਹਿਲਾ ਕੰਮ ਇਹ ਕੀਤਾ ਕਿ ਆਪਣੀ ਏਕਤਾ ਨੂੰ ਬਣਾ ਕੇ ਰੱਖਿਆ। ਪੰਜਾਬ ਦੇ ਖਾਂਦੇ ਪੀਂਦੇ ਤਬਕੇ ਨੇ ਪੰਜਾਬ ਦੀ ਲੜਾਈ ਨੂੰ ਆਪਣੇ ਸੌੜੇ ਛੋਟੇ ਹਿੱਤਾਂ ਦੇ ਲਈ, ਇੱਕ ਵੱਡੇ ਵਿਜ਼ਨ ਨੂੰ ਕੁਰਬਾਨ ਕਰ ਦਿੱਤਾ। ਪੰਜਾਬ ਉਹਨਾਂ ਦੇ ਲਈ ਸਿਰਫ ਇੱਕ ਜਾਇਦਾਦ ਦਾ ਟੋਟਾ ਹੈ। ਇਹ ਸਵਾਲ ਹਮੇਸ਼ਾ ਰਹੇਗਾ ਕਿ ਪੰਜਾਬ ਸਿਰਫ ਇੱਕ ਜੀਓਗ੍ਰਾਫੀ ਦਾ ਬਿੰਦੂ ਹੈ ਕਿ ਕੋਈ ਫਰੰਟੀਅਰਸ ਨੇ ਜਿਹਦੇ ਵਿੱਚ ਕਿ ਸਾਰਿਆਂ ਦਾ ਸਾਂਝੇ ਰਹਿਣਾ ਔਰ ਸਾਰਿਆਂ ਦਾ ਬਰਾਬਰ ਆਦਰ ਹੋਣਾ ਤੇ ਇੱਕ ਰਿਪਬਲਿਕਨ ਸਪਿਰਿਟ ਦਾ ਰਹਿਣਾ। ਕਿਉਂਕਿ ਜਦੋਂ ਐਬਿਟਾ ਬਾਇਲ ਤੇ ਅਲਾਰਡ ਨੂੰ ਇਹ ਗੱਲ ਪੁੱਛੀ ਗਈ ਕਿ ਤੁਸੀਂ ਸਿੱਖਾਂ ਦੇ ਕੋਲ ਹੀ ਇੰਨੀ ਨੌਕਰੀ ਕਿਉਂ ਕੀਤੀ, ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਵਿੱਚ ਹੀ ਤੁਸੀਂ ਹੋਰਾਂ ਦੇ ਕੋਲ ਕਿਉਂ ਨਹੀਂ ਗਏ, ਪਰਸ਼ੀਅਨਸ ਨੇ ਤੇ ਅਫਗਾਨ ਨੇ, ਤੁਸੀਂ ਉਹਨਾਂ ਦੇ ਕੋਲ ਵੀ ਜਾ ਸਕਦੇ ਸੀ। ਇਹ ਨੈਪੋਲੀਅਨ ਦੀ ਫੌਜ ਦੇ ਕਮਾਂਡਰਾਂ ਦੇ ਵਿੱਚੋਂ ਸਨ ਜਿਹੜੇ ਨੈਪੋਲੀਅਨ ਦੀ ਹਾਰ ਤੋਂ ਬਾਅਦ ਫਿਰ ਇਧਰਲੇ ਪਾਸੇ ਆ ਗਏ, ਰੁਜ਼ਗਾਰ ਲੱਭਦੇ ਫਿਰਦੇ ਸੀ। ਤਾਂ ਉਹਦੇ ਵਿੱਚ ਉਹਦਾ ਜਵਾਬ ਸੀ ਅਲਾਰਟ ਦਾ ਕਿ ਸਿੱਖਾਂ ਦੇ ਵਿੱਚ ਸਾਨੂੰ ਫਿਰਕਾ ਪ੍ਰਸਤੀ ਬਿਲਕੁਲ ਨਹੀਂ ਦਿਸੀ ਜਿਹੜੀ ਕਿ ਸਾਨੂੰ ਹੋਰਾਂ ਥਾਵਾਂ ਦੇ ਉੱਤੇ ਫੇਸ ਕਰਨੀ ਪਈ। ਸਭ ਇਹ ਵੱਡੀ ਇੱਕ ਗੱਲ ਹੈ ਕਿਉਂਕਿ ਰਣਜੀਤ ਸਿੰਘ ਦੀ ਇਸ ਗੱਲ ਦੇ ਉੱਤੇ ਵੀ ਗੌਰ ਕਰੋ ਕਿ ਜਿੱਥੇ ਜਿੱਥੇ ਵੀ ਇਸ ਨੇ ਆਪਣੇ ਵਿਰੋਧੀ ਨੂੰ ਹਰਾਇਆ ਉਹਦੀ ਬੇਹਰਮਤੀ ਨਹੀਂ ਕੀਤੀ, ਉਸਨੂੰ ਜ਼ਲੀਲ ਨਹੀਂ ਕੀਤਾ, ਉਹਨਾਂ ਨੂੰ ਬੜੇ ਜਗੀਰਾਂ ਦਿੱਤੀਆਂ ਉਹਨਾਂ ਨੂੰ ਕੀਤਾ। ਅਦਰਵਾਈਜ਼ ਇਹ ਉੱਥੇ ਜਿਹੜਾ ਰਿਵਾਜ ਸੀ ਇਧਰਲੇ ਪਾਸੇ ਕਿ ਜਿਹੜਾ ਹਾਰਦਾ ਸੀ ਉਹਦਾ ਗਲਾ ਵੱਢਿਆ ਜਾਂਦਾ ਸੀ, ਸਾਰਾ ਪਰਿਵਾਰ ਭੀਖ ਮੰਗਣ ਦੇ ਉੱਤੇ ਲਾ ਦਿੱਤਾ ਜਾਂਦਾ ਸੀ ਔਰ ਬੜੀ ਖਰਾਬੀ ਕੀਤੀ ਜਾਂਦੀ ਸੀ। ਇਸ ਇਹਨਾਂ ਨੇ ਇਹ ਕੰਮ ਬਿਲਕੁਲ ਨਹੀਂ ਕੀਤਾ। ਸਗੋਂ ਮੁਲਤਾਨ ਦੀ ਜੰਗ ਦਾ ਇੱਕ ਵਾਕਿਆ, ਬਹੁਤ ਪੀਦੀ ਜੰਗ ਹੋਈ ਸੀ ਮੁਲਤਾਨ ਦੀ, ਬਹੁਤ ਜ਼ਬਰਦਸਤ ਜੰਗ ਸੀ ਔਰ ਉਹਦੇ ਵਿੱਚ ਮੁਜ਼ੱਫਰ ਖਾਨ ਮੁਲਤਾਨ ਦੇ ਵੱਲੋਂ ਲੜਾਈ ਲੜ ਰਿਹਾ ਸੀ ਤੇ ਰਣਜੀਤ ਸਿੰਘ ਨੂੰ ਪੂਰੀ ਖਬਰ ਮਿਲਦੀ ਰਹਿੰਦੀ ਸੀ ਔਰ ਉਹ ਬਹੁਤ ਅੰਦਰੋਂ ਬੜਾ ਬਲਿਹਾਰੇ ਸੀ ਕਿ ਉਹ ਲੜਾਈ ਲੜ ਰਿਹਾ ਬਈ, ਕੋਈ ਕੋਈ ਬੰਦੇ ਦੇ ਨਾਲ ਮੱਥਾ ਲੱਗਿਆ ਆਪਣਾ ਆ ਗਿਆ ਵੀ ਜੌਹਰ ਦੇਖੋ ਕਿ ਸਿੱਧੀ ਸਿੱਧੀ ਜੀ ਲੜਾਈ ਨਹੀਂ ਲੜੀ ਜਾ ਰਹੀ। ਤੇ ਖੈਰ ਫਿਰ ਉਹ ਜ਼ਮਜ਼ਮਾ ਦੇ ਨਾਲ ਉਹ ਮੁਲਤਾਨ ਦੀ ਕਿਲ੍ਹੇ ਦੀ ਦੀਵਾਰ ਢਾਈ ਗਈ ਤੇ ਅੱਗੇ ਉਹਦੇ ਤੇ ਕਬਜ਼ਾ ਹੋਇਆ ਤੇ ਮੁਜ਼ੱਫਰ ਖਾਨ ਨੂੰ ਪੂਰੇ ਢੰਗ ਦੇ ਨਾਲ ਪੂਰੇ ਅਦਬ ਦੇ ਨਾਲ ਉਹਨੂੰ ਇਸਲਾਮੀ ਰੋਹ ਰੀਤਾਂ ਦੇ ਨਾਲ ਦਫਨਾਇਆ ਗਿਆ। ਇਸ ਕਿਸਮ ਦਾ ਇੱਕ ਜਿਹੜਾ ਮਾਹੌਲ ਦਿਸਦਾ ਉਹਦੇ ਵਿੱਚ ਊਚਾ ਨੀਚਾ ਵੀ ਹੋਣਗੀਆਂ, ਮੈਂ ਉਹਨੂੰ ਇਨਕਾਰ ਨਹੀਂ ਕਰਦਾ, ਪਰ ਮੈਂ ਗੱਲ ਕਹਿਣੀ ਚਾਹੁੰਦਾ ਕਿ ਇਹਨਾਂ ਚੀਜ਼ਾਂ ਦੇ ਵੱਲ ਖਿਆਲ ਰੱਖਣਾ, ਨਹੀਂ ਤੇ ਰਣਜੀਤ ਸਿੰਘ ਇੱਕ ਮਿਲਟਰੀ ਵਾਰੀਅਰ ਸੀ, ਉਹਨੂੰ ਕੋਈ ਲੋੜ ਨਹੀਂ ਸੀ ਇਸ ਕਿਸਮ ਦੀਆਂ ਸਟਲਟੀਸ ਦੇ ਵਿੱਚ ਪੈਣ ਦੀ, ਇਹਨਾਂ ਗੱਲਾਂ ਦੇ ਵਿੱਚ ਪੈਣ ਦੀ। ਉਹਨੂੰ ਆਪਣੀ ਤਲਵਾਰ ਦੇ ਉੱਤੇ ਮਾਣ ਸੀ, ਘੋੜੇ ਉਹਦੇ ਕੋਲ ਤਕੜੇ ਸੀ, ਸਭ ਤੋਂ ਵੱਡੀ ਫੌਜ ਪੰਜਾਬ ਦੇ ਵਿੱਚ ਉਹਦੇ ਕੋਲ ਸੀ, ਉਹ ਤਾਂ ਸਾਰਿਆਂ ਨੂੰ ਕ੍ਰਸ਼ ਕਰਕੇ ਰੱਖ ਸਕਦਾ ਸੀ। ਪਰ ਐਂਡਿਓਰਿੰਗ ਰਾਜ ਉਹ ਹੁੰਦਾ ਹੈ ਜਿਹਦੇ ਵਿੱਚ ਸਿਰਫ ਹਿੰਸਾ ਨਾ ਹੋਵੇ, ਜਿਹਦੇ ਵਿੱਚ ਸਿਰਫ ਧੱਗਾ ਨਾ ਹੋਵੇ, ਸਗੋਂ ਤੁਸੀਂ ਆਪਣੇ ਉਸ ਸਾਰੇ ਪ੍ਰਬੰਧ ਦੇ ਵਿੱਚ ਲੋਕਾਂ ਦੀ ਹਿੱਸੇਦਾਰੀ ਜਾਂ ਉਹਨਾਂ ਦੀ ਸਹਿਮਤੀ ਨੂੰ ਕਿਵੇਂ, ਲੈਜੀਟੀਮੇਸੀ ਨੂੰ ਤੁਸੀਂ ਕਿਵੇਂ ਲੈਂਦੇ ਹੋ। ਪੋਲਿਟਿਕਸ ਦਾ ਬੀ ਆਲ ਐਂਡ ਐਂਡ ਆਲ ਇਜ਼ ਇਟ ਇਜ਼ ਐਨ ਐਕਸਰਸਾਈਜ਼ ਆਫ ਪਾਵਰ ਬਟ ਵਿਦ ਲੈਜੀਟੀਮੇਸੀ। ਜੇ ਲੈਜੀਟੀਮੇਸੀ ਨਹੀਂ ਹੈ ਤਾਂ ਤੁਹਾਡੀ ਜਿਹੜੀ ਉਹ ਪਾਵਰ ਦੀ ਐਕਸਰਸਾਈਜ਼ ਹੈ ਇਟ ਅਲਟੀਮੇਟਲੀ ਗੈਟਸ ਰਿਡਿਊਸ ਟੂ ਅ ਸਿੰਪਲ ਵਾਰਫੇਅਰ, ਅ ਸਿੰਪਲ ਵਾਇਲੈਂਸ ਅਗੇਂਸਟ ਡਾਇਰੈਕਟ ਅਗੇਂਸਟ ਯੂਰ ਓਨ ਪੀਪਲ, ਜਿਹਦੇ ਖਿਲਾਫ ਰਿਬੈਲੀਅਨ ਬਹੁਤ ਆਸਾਨੀ ਦੇ ਨਾਲ ਹੋ ਸਕਦਾ। ਅਗਲੀ ਗੱਲ ਮੈਂ ਬਸ ਇੱਕ ਇਸ਼ਾਰਾ ਕਰਦੇ ਹਾਂ ਦੋ ਚੀਜ਼ਾਂ ਦਾ ਕਿ ਰਣਜੀਤ ਸਿੰਘ ਦੀ ਫੌਜ ਦੇ ਵਿੱਚੋਂ ਫੌਜੀ ਵਾਰ ਵਾਰ ਇਸ ਗੱਲ ਨੂੰ ਧਾਹਾਂ ਮਾਰਦੇ ਸੀ ਹੁੰਦੇ ਸੀ ਕਿ ਰਣਜੀਤ ਸਿੰਘ ਹੁੰਦਾ ਆਪਾਂ ਕਦੇ ਨਹੀਂ ਹਾਰਦੇ ਸੀ, ਨਹੀਂ ਹਾਰਦੇ ਸੀ, ਕਿਉਂਕਿ ਉਸ ਦੀ ਜਿਹੜੀ ਕਮਾਂਡ ਸੀ, ਉਸ ਦੀ ਜਿਹੜੀ ਲੀਡਰਸ਼ਿਪ ਸੀ, ਉਹ ਸਿਰਫ ਮਿਲਟਰੀ ਨਹੀਂ ਸੀ, ਉਹ ਕਈ ਵੈਲਿਊਜ਼ ਨੂੰ ਵੀ ਆਪਣੇ ਨਾਲ ਲੈ ਕੇ ਚੱਲ ਰਿਹਾ ਸੀ, ਜਿਹਦੀ ਕਦਰ ਬਹੁਤ ਸੀ ਇਹਨਾਂ ਦੇ ਵਿੱਚ, ਔਰ ਉਹ ਇੱਕ ਵੀ ਉਸ ਦੇ ਸਕਸੈਸਰ ਦੇ ਵਿੱਚ ਉਹ ਨਹੀਂ ਦਿਖਾ ਖੇਖਣ ਨੂੰ ਮਿਲੀ, ਜਿਹਨਾਂ ਵਿੱਚ ਥੋੜ੍ਹਾ ਬਹੁਤ ਪੋਟੈਂਸ਼ੀਅਲ ਸੀ ਕਮਰ ਨੌਨਿਹਾਲ ਵਰਗੇ, ਉਹਨਾਂ ਨੂੰ ਬਹੁਤ ਛੇਤੀ ਮਾਰ ਦਿੱਤਾ ਗਿਆ, ਪਰ ਉਹਦੇ ਵਿੱਚੋਂ ਕੁਝ ਚੀਜ਼ਾਂ ਨਿਕਲੀਆਂ। ਬਾਬਾ ਰਾਮ ਸਿੰਘ ਦਾ ਜਿਹੜੇ ਕਿ ਇਸ ਖਾਲਸਾ ਫੌਜ ਦੇ ਇੱਕ ਸਿਪਾਹੀ ਸੀ,
ਸਭਰਾਓਂ ਦੇ ਵਿੱਚ ਉਹਨਾਂ ਨੇ ਸਿੱਖਾਂ ਦਾ ਹਾਲ ਦੇਖ ਕੇ ਸਰਦਾਰਾਂ ਦਾ ਉਹਨਾਂ ਨੇ ਸਭਰਾਓਂ ਸਤਲੁਜ ਦੇ ਵਿੱਚ ਆਪਣੀ ਤਲਵਾਰ ਸਿੱਟਤੀ ਸੀ ਅਤੇ ਭੈਣੀ ਸਾਹਿਬ ਆ ਗਏ ਸੀ। ਉਹਦੇ ਵਿੱਚ ਹੀ ਨਿਰੰਕਾਰੀਆਂ ਦੇ ਨਾਲ ਵੀ ਜੁੜਨ ਵਾਲੇ ਨਿਰੰਕਾਰੀ ਤਬਕੇ ਦੇ ਵੀ ਕੁਝ ਬੰਦੇ ਉੱਥੋਂ ਸ਼ੁਰੂ ਹੁੰਦੇ ਨੇ, ਉਹਨੂੰ ਇੱਕ ਨਵੀਂ ਰੋਸ਼ਨੀ ਮਿਲਦੀ ਹੈ, ਨਵੀਂ ਜਾਨ ਮਿਲਦੀ ਹੈ ਉਹਦੇ ਵਿੱਚ। ਬਾਬਾ ਮਹਾਰਾਜ ਸਿੰਘ, ਬਾਬਾ ਬੀਰ ਸਿੰਘ ਨੌਰੰਗਾਬਾਦੀ ਅਤੇ ਇਹਨਾਂ ਦਾ ਜਿਹੜਾ ਪੂਰਾ ਸਿਲਸਿਲਾ ਰਿਹਾ ਪੰਜਾਬ ਦੇ ਵਿੱਚ ਬਗਾਵਤ ਨੂੰ ਗਾਂਹ ਲਿਜ ਲੈ ਕੇ ਜਾਣ ਦਾ, ਉਹ ਇੱਥੋਂ ਚੱਲਦਾ ਹੈ। ਅੱਗੇ ਫਿਰ ਇਹ ਬਣਦਾ ਹੈ ਕਿ ਜਿਹੜੇ ਕੁਝ ਮੁੱਢਲੇ ਨਾਮਧਾਰੀ ਸਨ, ਇਹਨਾਂ ਨੇ ਵੀ ਰੂਸ ਦੇ ਨਾਲ ਆਪਣਾ ਸੰਪਰਕ ਕਰਨਾ ਚਾਹਿਆ ਕਿ ਰੂਸ ਨੂੰ ਅਸੀਂ ਇੱਥੇ ਲਿਆਵਾਂ, ਔਰ ਰੂਸ ਦੇ ਵੱਲ ਆਪਣੇ ਖਾਸ ਐਂਬੈਸਡਰ ਭੇਜੇ ਜਾਂਦੇ ਸੀ। ਪੰਜਾਬ ਦੇ ਵਿੱਚ ਇੱਕ ਗੱਲ ਚੱਲਦੀ ਸੀ ਕਿ ਜਦ ਰੂਸ ਪੰਜਾਬੇ ਆਵੇਗਾ, ਇਹ ਇੱਕ ਆਮ ਬੋਲਾ ਬਣਿਆ ਹੋਇਆ ਸੀ ਇਧਰਲੇ ਪਾਸੇ ਦਾ, ਸਰਕਾਰੀ ਦਾ ਪਾਣੀ ਵੀ ਨਹੀਂ ਪੀਣਾ। ਅੱਜ ਵੀ ਮੈਂ ਤੁਹਾਨੂੰ ਇੱਕ ਗੱਲ ਯਾਦ ਕਰਵਾ ਦਿਆਂ ਕਿ ਇਹ ਉਸ ਕਿਸਮ ਦੀ ਖਾਲਸਾ ਫੌਜ ਦੀ ਇਸ ਲੈਗਸੀ ਨੂੰ ਹੀ ਸਮਝੋ ਕਿ ਆਪਣੀ ਆਜ਼ਾਦੀ ਦੇ ਨਾਲ ਉਹਨੂੰ ਕਿੰਨਾ ਪਿਆਰ ਸੀ ਕਿ ਉਹ ਜਦੋਂ ਵੀ ਕਿਸੇ ਥਾਂ ਦੇ ਉੱਤੋਂ ਸਰਕਾਰੀ ਨਹਿਰ ਤੋਂ ਪਾਣੀ ਪੀਂਦੇ ਨੇ ਤਾਂ ਪੰਜੀ ਦਸੀ ਸਿੱਟ ਦਿੰਦੇ ਨੇ। ਅੱਜ ਵੀ ਲੋਕ ਸਿੱਟਦੇ ਆ ਨਹਿਰਾਂ ਦੇ ਵਿੱਚ, ਬਹੁਤਿਆਂ ਨੂੰ ਪਤਾ ਨਹੀਂ ਇਸ ਗੱਲ ਦਾ ਕਿ ਇਹ ਸਿੱਟੀ ਕਿਉਂ ਜਾਂਦੀ ਹੈ। ਉਹ ਇਹ ਕਹਿੰਦੇ ਸੀ ਲੈ ਵੀ ਤੇਰਾ ਪਾਣੀ ਪੀਤਾ ਅੰਗਰੇਜ਼ ਸਰਕਾਰੇ, ਆਹ ਚੱਕ ਪੈਸੇ, ਅਸੀਂ ਐਵੇਂ ਨਹੀਂ ਤੇਰਾ ਅਹਿਸਾਨ ਕੋਈ ਨਹੀਂ ਲੈਣਾ। ਉਹਨਾਂ ਦੇ ਕਿਸੇ ਲੱਗੇ ਹੋਏ ਦਰਖਤ ਦੀ ਛਾਂ ਦੇ ਹੇਠਾਂ ਬੈਠਦੇ ਸੀ, ਉੱਥੇ ਵੀ ਕੁਝ ਦਾਣੇ ਪਾ ਆਉਂਦੇ ਸੀ, ਆਹ ਤੇਰੀ ਛਾਂ ਦਾ ਮੁੱਲ ਮੋੜਦਾ। ਗਦਰੀਆਂ ਨੂੰ ਸ਼ੁਰੂ ਕਰਨ ਦੇ ਵਿੱਚ ਬਾਬਾ ਸੋਹਣ ਸਿੰਘ ਭਕਨਾ ਨੂੰ ਕਿਸ ਬੰਦੇ ਨੇ ਪ੍ਰੇਰਣਾ ਦਿੱਤੀ ਜਦੋਂ ਉਹਨਾਂ ਦੇ ਪਿੰਡ ਉਹ ਆਪਣੇ ਭਕਨੇ ਰਹਿੰਦੇ ਸੀ? ਬਾਬਾ ਕੇਸਰ ਸਿੰਘ ਮੁਹਾਵਾ, ਅੰਮ੍ਰਿਤਸਰ ਜ਼ਿਲ੍ਹੇ ਦਾ ਬਾਰਡਰ ਦਾ ਪਿੰਡ ਆ ਢੰਗਾ ਬੰਦਾ, ਜਿਹੜਾ ਕਾਂਗੜਾ ਦੀ ਲੜਾਈ ਦੇ ਵਿੱਚ ਹਰਾਇਆ ਜਾਂਦਾ, ਜਿਸ ਨੂੰ ਅਮਰ ਸਿੰਘ ਥਾਪਾ ਜਰਨੈਲ ਦੇ ਬੇਟੇ ਭੋਪਾਲ ਸਿੰਘ ਥਾਪਾ ਨੂੰ ਮਹਾਰਾਜਾ ਰਣਜੀਤ ਸਿੰਘ ਆਪਣੀ ਨੌਕਰੀ ਲੱਗ ਤੂੰ ਇੱਥੇ ਕਮਾਂਡ ਕਰ ਫੌਜਾਂ, ਮੁਸਲਮਾਨਾਂ ਨੂੰ ਉਹ ਲਿਆ ਰਿਹਾ, ਦੀਵਾਨ ਮੋਹਕਮ ਚੰਦ ਬੇਹੱਦ ਗੁਣੀ ਜਰਨੈਲ ਸੀ। ਸੋ ਇਸ ਕਿਸਮ ਦਾ ਇੱਕ ਲਿਬਰਲ ਇਨਕਲੂਸਿਵ ਪਲੂਰਲਿਸਟ ਆਊਟਲੁੱਕ ਨੂੰ ਰੱਖ ਸਕਣਾ। ਔਰ ਇੱਕ ਆਖਰੀ ਗੱਲ ਬਸ ਮੈਂ ਕਹਿ ਕੇ ਆਪਣੀ ਗੱਲ ਹੁਣ ਮੈਂ ਖਤਮ ਕਰ ਦਿੰਦਾ ਕਿ ਮੈਡੀਵਲ ਪੀਰੀਅਡ ਦੁਨੀਆ ਭਰ ਦੇ ਵਿੱਚ ਇੱਕ ਚੀਜ਼ ਦੇ ਉੱਤੇ ਟਿਕਿਆ ਹੋਇਆ, ਉਹ ਇਹ ਹੈ ਕਿ ਜ਼ਮੀਨ ਤੋਂ ਅਸੀਂ ਕਿੰਨਾ ਰੈਵਨਿਊ ਹਾਸਲ ਕਰ ਸਕਦੇ। ਇਸ ਕਰਕੇ ਕਿਸਾਨ ਨੂੰ ਦਬਾ ਕੇ ਰੱਖਣਾ, ਜਗੀਰਦਾਰੀ ਪ੍ਰਬੰਧ ਨੂੰ ਲੈ ਕੇ ਆਉਣਾ, ਲਾਰਡਸ ਦੇ ਸਰਚ ਨੂੰ ਯੂਰਪ ਦੇ ਵਿੱਚ ਰੱਖਣਾ, ਇੱਥੇ ਜਗੀਰਦਾਰ ਦੇ ਗੁਜ਼ਾਰਿਆਂ ਨੂੰ ਰੱਖਣਾ, ਔਰ ਉਹਦੇ ਵਿੱਚ ਇਹ ਵੱਡੀ ਗਿਣਤੀ ਦੇ ਵਿੱਚ ਲੈਂਡ ਰੈਵਨਿਊ ਦੇ ਰੇਟਸ ਡਿਟਰਮਿਨ ਕੀਤੇ ਜਾਂਦੇ ਹੁੰਦੇ ਸੀ। ਬਹੁਤ ਐਕਸਪਲੋਇਟੇਟਿਵ ਉਹ ਸਿਸਟਮ ਸੀ, ਇਸ ਕਰਕੇ ਜਦੋਂ ਵੀ ਲੈਂਡ ਰੈਵਨਿਊ ਨੂੰ ਕਲੈਕਸ਼ਨ ਕਰਨ ਦੇ ਲਈ ਸਾਲ ਦੇ ਵਿੱਚ ਨਿਕਲਦੇ ਸੀ ਤਾਂ ਉਹ ਇੱਕ ਮਾਈਨਰ ਐਕਸਪੀਡੀਸ਼ਨ ਹੁੰਦੀ ਸੀ ਫੌਜਾਂ ਦੀ। ਮੁੱਦਾ ਇਹ ਕਿ ਆਪਣੇ ਲੋਕਾਂ ਤੋਂ ਟੈਕਸ ਲੈਣ ਦੇ ਲਈ ਤੁਹਾਨੂੰ ਇੱਕ ਛੋਟੀ ਮੋਟੀ ਫੌਜ ਲੈ ਕੇ ਜਾਣਾ ਪੈਂਦਾ ਸੀ। ਰਣਜੀਤ ਸਿੰਘ ਨੇ ਪੰਜਾਬ ਦੇ ਵਿੱਚ ਖੇਤੀਬਾੜੀ ਦੇ ਐਗਰੇਰੀਅਨ ਰੈਵਨਿਊ ਦੀਆਂ ਟਰਮਸ ਨੂੰ ਘਟਾਇਆ, ਰਾਹਤ ਦਿੱਤੀ, ਪੈਦਾਵਾਰ ਨੂੰ ਵਧਾਉਣ ਦੇ ਲਈ ਥੋੜ੍ਹੀ ਹੋਰ ਕਾਸ਼ਤ ਦੇ ਹੇਠ ਜ਼ਮੀਨ ਲਿਆਉਣ ਦੇ ਲਈ ਪਹਿਲ ਦਿੱਤੀ। ਔਰ ਇਸ ਲਿਹਾਜ਼ ਦੇ ਵਿੱਚ ਇਹ ਵੀ ਇੱਕ ਇੰਡਿਊਰਿੰਗ ਲੈਗਸੀ ਸੀ ਕਿ ਸਾਨੂੰ ਕੋਈ ਪ੍ਰੈਜ਼ੈਂਟ ਰਿਬੈਲੀਅਨ ਉਦੋਂ ਹੋਈ ਨਹੀਂ ਮਿਲਦੀ, ਕਿਉਂਕਿ ਇਹ ਖੁਦ ਇਹਨਾਂ ਹੀ ਕਿਸਾਨ ਜਿਹੜੇ ਤਬਕਾ ਹੈ ਉਹਦੇ ਵਿੱਚੋਂ ਹੀ ਬਹੁਤ ਸਾਰੇ ਸਿੱਖ ਸਰਦਾਰ ਅਤੇ ਹੋਰ ਪਿੰਡਾਂ ਦੇ ਵਿੱਚੋਂ ਉਹ ਤਬਕੇ ਪਹਿਲੀ ਵਾਰ ਸਾਹਮਣੇ ਆਏ ਜਿਨ੍ਹਾਂ ਨੂੰ ਅੱਜ ਤੱਕ ਕਦੇ ਰਾਜ ਕਰਨ ਦਾ ਮੌਕਾ ਤਾਂ ਛੱਡੋ, ਉਹਨਾਂ ਨੂੰ ਕਦੇ ਇਸ ਦੇ ਲਾਇਕ ਹੀ ਨਹੀਂ ਸੀ ਸਮਝਿਆ ਗਿਆ। ਸੋ ਬਹੁਤ ਸਾਰੀਆਂ ਮੁਗਲਾਂ ਦੀਆਂ ਰਵਾਇਤਾਂ ਔਰ ਸਿੱਖ ਸਿਧਾਂਤ ਸਟੇਟ ਦੀਆਂ ਸਟੇਟ ਨੂੰ ਕਾਇਮ ਕਰਨ ਦੀਆਂ ਰਵਾਇਤਾਂ ਨੂੰ ਥੋੜ੍ਹਾ ਸੋਧਿਆ ਗਿਆ। ਸਿੱਖ ਸਿਧਾਂਤ ਦੀ ਰੋਸ਼ਨੀ ਦੇ ਵਿੱਚ ਜਿਹੜਾ 18ਵੀਂ ਸਦੀ ਦਾ ਸਫ਼ਰ ਸੀ, ਰਣਜੀਤ ਸਿੰਘ ਉਸ ਕੰਟੈਕਸਟ ਦੇ ਵਿੱਚ ਔਰ ਇੱਕ ਸਟ੍ਰੈਟਜਿਕ ਪ੍ਰੈਸ਼ਰ ਦੇ ਦੌਰ ਦੇ ਵਿੱਚ ਉਹ ਕੁਝ ਕਰਨ ਦੀ ਇੱਕ ਪੰਜਾਬ ਦੇ ਕਿਸੇ ਵਿਜ਼ਨ ਨੂੰ ਸ਼ਾਇਦ ਆਕਾਰ ਦੇਣ ਦੀ ਵੀ ਕੋਸ਼ਿਸ਼ ਕਰ ਰਿਹਾ ਸੀ। ਸਾਡੇ ਕੋਲ ਉਹਨਾਂ ਦਾ ਕੋਈ ਆਪਣਾ ਲਿਖਤ ਰਿਕਾਰਡ ਬੜਾ ਘੱਟ ਹੈ, ਦਰਬਾਰ ਦੀਆਂ ਬੜੀਆਂ ਚੀਜ਼ਾਂ ਨੇ ਉਹਦੇ ਉੱਤੋਂ, ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਕਿ ਕੁਝ ਮੈਮੋਇਰਸ ਨੇ, ਕੁਝ ਅੰਗਰੇਜ਼ਾਂ ਦੇ ਲਿਖੇ ਹੋਏ ਕ੍ਰੋਨੀਕਲਸ ਨੇ ਔਰ ਕੁਝ ਪਾਪੂਲਰ ਲਿਟਰੇਚਰ ਦੇ ਵਿੱਚ ਜਿਹੜਾ ਉਹਨਾਂ ਦਾ ਅਕਸ ਹੈ, ਇੱਥੋਂ ਕੋਸ਼ਿਸ਼ ਕੀਤੀ ਜਾਂਦੀ ਹੈ ਸਾਡੇ ਕੋਲ ਇਹਨਾਂ ਟੁੱਟੀਆਂ ਫੁੱਟੀਆਂ ਚੀਜ਼ਾਂ ਦੇ ਨਾਲ ਕਿ ਇੱਕ ਕੋਈ ਸਮਗਰ ਕੋਈ ਤਸਵੀਰ ਬਣਾਈ ਜਾ ਸਕੇ। ਇਸ ਕੰਮ ਦੇ ਵਿੱਚ ਹਿਸਟੋਰੀਅਨ ਜਿਵੇਂ ਅੱਜ ਕੁਇਜ਼ ਜਿਹੜੀ ਹੋਈ ਹੈ ਉਹਦੇ ਵਿੱਚ ਮੈਂ ਇੱਕ ਚੀਜ਼ ਨੂੰ ਨੋਟ ਕੀਤਾ ਕਿ ਉਹਦੇ ਵਿੱਚ ਜ਼ਿਆਦਾਤਰ ਅਸੀਂ ਬੜੇ ਫੈਕਚੁਅਲ ਸਵਾਲ ਪੁੱਛੇ, ਡੇਟਸ ਦੇ ਨਾਲ ਜੋੜ ਕੇ ਪੁੱਛੇ। ਹਿਸਟਰੀ ਦੇ ਬਾਰੇ ਇੱਕ ਕਾਮਨ ਸੈਂਸ ਇਹ ਹੈ ਕਿ ਯਾਰ ਇਹਦਾ ਡੇਟਾ ਡੂਟਾਂ ਦਾ ਕੰਮ ਹੈ, ਇਹ ਲੜਾਈਆਂ ਪੜਾਈਆਂ ਦਾ ਕੰਮ ਹੈ ਅਤੇ ਇਹਦੇ 'ਚ ਹੁੰਦਾ ਹੁੰਦਾ ਕੁਛ ਨਹੀਂ। ਸਾਨੂੰ ਇਹ ਲੱਗਦਾ ਵੀ ਇਹ ਐਕਚੁਅਲੀ ਦਰੁਸਤ ਨਹੀਂ ਹੈ ਹਿਸਟਰੀ ਦੇ ਬਾਰੇ ਪਹੁੰਚ, ਹਿਸਟਰੀ ਦਾ ਡੇਟਾ ਦੇ ਨਾਲ ਕੋਈ ਸੰਬੰਧ ਨਹੀਂ। ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ, ਹਿਸਟਰੀ ਦਾ ਸੰਬੰਧ ਹੈ ਕਿ ਜੇ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋਇਆ ਤਾਂ ਉਹ ਪ੍ਰੋਸੈਸਸ ਕਿਹੜੀਆਂ ਕਿਹੜੀਆਂ ਸੀ, ਉਹ ਕੰਟੈਕਸਟ ਕਿਹੜੇ ਕਿਹੜੇ ਸੀ ਕਿ ਇੱਕ ਡੇਟ ਉਹਦੇ ਵਿੱਚੋਂ 15 ਅਗਸਤ 1947 ਨਿਕਲ ਕੇ ਆ ਗਈ, ਇਹ 26 ਅਗਸਤ 1948 ਵੀ ਹੋ ਸਕਦੀ ਸੀ, ਇਹ 18 ਅਗਸਤ 2016 ਵੀ ਹੋ ਸਕਦੀ ਸੀ, ਅਸੀਂ ਨਹੀਂ ਕਹਿ ਸਕਦੇ। ਔਰ ਜਦੋਂ ਵੀ ਅਸੀਂ ਕੋਈ ਡੇਟ ਮੰਨ ਕੇ ਚੱਲਦੇ ਹਾਂ, ਜੇ ਅਸੀਂ ਮੈਂ ਖਾਸ ਡੇਟਾਂ ਦੀ ਲੜੀ ਖੜੀ ਕਰਾਂ ਤਾਂ ਉਸ ਮੁਤਾਬਕ ਅਸੀਂ ਇੱਕ ਹਿਸਟਰੀ ਦਾ ਨੈਰੇਟਿਵ ਵੀ ਖੜਾ ਕਰਦੇ। ਔਰ ਇਸ ਲਿਹਾਜ਼ ਦੇ ਨਾਲ ਜਿੰਨੀਆਂ ਡੇਟਸ ਹੋਣਗੀਆਂ ਮੈਂ ਉਨੀ ਕਿਸਮ ਦੀ ਤੁਹਾਨੂੰ ਹਿਸਟਰੀ ਕਰਾ ਸਕਦਾ। ਪਰ ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਹੈ ਕਿ ਅਸੀਂ ਕਿਸੇ ਵੀ ਈਵੈਂਟ ਦਾ, ਕਿਸੇ ਵੀ ਪਰਸਨ ਦਾ, ਕਿਸੇ ਵੀ ਹਿਸਟੋਰੀਕਲ ਕੰਜੈਕਚਰ ਦਾ ਕੰਟੈਕਸਟ ਤੇ ਉਹਦੇ ਵਿੱਚ ਪ੍ਰੋਸੈਸ ਕਿਹੜੀਆਂ ਕੰਮ ਕਰ ਰਹੀਆਂ ਸੀ ਔਰ ਉਹਦੇ ਵਿੱਚ ਉਹ ਇੰਡੀਵਿਜੁਅਲ ਉਹਨਾਂ ਕੰਸਟ੍ਰੇਂਟਸ ਦੇ ਵਿੱਚ ਕਿੱਥੇ ਕਿੱਥੇ ਕੀ ਡਿਸਟਿੰਕਸ਼ਨ ਕਰਨ ਦੇ ਵਿੱਚ ਕਾਮਯਾਬ ਹੋਇਆ, ਕਿਹੜੀਆਂ ਇੰਸਟੀਟਿਊਸ਼ਨ ਨਿਕਲੀਆਂ, ਉਹਦੇ ਵਿੱਚੋਂ ਕਿਸ ਕਿਸਮ ਦੀਆਂ ਸਟ੍ਰੈਟਜੀਜ਼ ਨੂੰ ਉਹਨਾਂ ਨੇ ਅਡੋਪਟ ਕੀਤਾ। ਇਹਦੇ ਵਿੱਚੋਂ ਅਸੀਂ ਆਪਣੇ ਕੰਟੈਂਪਰੇਰੀ ਐਰਾ ਦੇ ਲਈ ਕੁਝ ਚੀਜ਼ਾਂ ਆਪਣੀਆਂ ਮੁਸ਼ਕਲਾਂ ਦੇ ਨਾਲ ਨਜਿੱਠਣ ਦੇ ਲਈ ਹਾਸਲ ਕਰ ਸਕਦੇ ਹਾਂ। ਮੈਂ ਸ਼ਾਇਦ ਕਾਫੀ ਸਮਾਂ ਲੈ ਗਿਆ ਪਰ ਮੈਨੂੰ ਬੋਲਣ 'ਚ ਬੜਾ ਮਜ਼ਾ ਆ ਰਿਹਾ ਸੀ, ਤੁਸੀਂ ਲੋਕਾਂ ਨੇ